7364729037733
ट्रकिंग वाले वीरो ध्यान नाल सुनो ट्रक जिद्दां दा भी चलाउंदे हो मैनुअल जां ऑटोमैटिक क्विक ट्रक ल्यूब चेते आही ना रखियो ट्रक दी बढ़िया सर्विस लई क्विक ट्रक ल्यूब लो जी तीजी लोकेशन भी खोलती है एग्जिट 579 फ्रॉम हाईवे 401 इन नापनी आहो जी कोई अपॉइंटमेंट नहीं ड्राइव थ्रू फैसिलिटी एग्जिट 579 फ्रॉम हाईवे 401 इन नापनी क्विक ट्रक ल्यूब द वन स्टॉप शॉप 5196220660 या quicktrucklube.com QTL बिकॉज वी केयर
स्वीट फैक्टरी दी तक गाली कुजोरे तुम्मा पया जे चारे पासे तुसी भी आओ 1850 आल्बियन रोड इन रेक्सडेल 416213-1165
जे तुसी इमीग्रेशन नाल संबंधित किसी भी तरह की जानकारी चाहते हो अपने प्यारा नूं कनेडा विच मंगवाना चाहते हो या फिर इत्थे आए हो ते इत्थे पक्के होण दे मौके लभना चाहते हो या फिर अंतरराष्ट्रीय विद्यार्थी हो पीआर वास्ते सलाह मशवरा चाहिए है तो वंडर वर्ल्ड इमीग्रेशन दे मनमिंदर खोसा होरां नाल संपर्क करो जानकारी लई 647-646-3000 647-646-3000 वंडर वर्ल्ड दे मनमिंदर खोसा जी रियल स्टेट दी कोई भी ट्रांजैक्शन करने वास्ते एक चंगी ला फर्म दा थोड़े नाल होना बहुत जरूरी है आसरा लॉयर्स दे अमनदीप कपला होरी जिन्हां दा एक लंबा तजर्बा है तुसी किसी भी तरह दी रियल स्टेट ट्रांजैक्शन करनी चाहते हो तो आसरा लॉयर्स दे अमनदीप कपला होरां नाल संपर्क करो 905-456-2020 905-456-2020 अमनदीप कपला
HK Tire Center to cars and trucks se brand new ya old tires le sakde ho
BF Godrej Hamcock Firestone Chinese tires milde ne
24/7 road service available HK Tire Center 6191 Atlantic Drive Mississauga call karo Bhuta Chahalu 6472954600 6742956400 HK Tire Center
ਕੀ ਤੁਹਾਨੂੰ ਪਤਾ ਹੈ ਕਿ ਵੱਡੇ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਤੁਹਾਡੇ ਇਨਵੈਸਟ ਕੀਤੇ ਪੈਸਿਆਂ ਤੇ ਮੋਟੀ ਕਮਾਈ ਕਰਦੇ ਨੇ ਕੀ ਤੁਹਾਨੂੰ ਤੁਹਾਡੀਆਂ ਇਨਵੈਸਟਮੈਂਟਸ ਤੇ ਸੋਹਣੀ ਰਿਟਰਨ ਮਿਲਦੀ ਹੈ ਕੀ ਤੁਹਾਡੇ ਇਨਵੈਸਟ ਕੀਤੇ ਪ੍ਰਿੰਸੀਪਲ ਤੇ ਇੰਟਰਸਟ ਦੀ ਸੇਫਟੀ ਦੀ ਕੋਈ ਗਾਰੰਟੀ ਹੈ ਇਸ ਪੱਖੋਂ ਮੈਂ ਬਿਲਕੁਲ ਬੇਫਿਕਰ ਹਾਂ ਮੈਨੂੰ ਮੇਰੀਆਂ ਲੈਂਡ ਇਨਵੈਸਟਮੈਂਟਸ ਤੇ 15% ਗਾਰੰਟੀਡ ਰਿਟਰਨ ਮਿਲਦੀ ਹੈ ਤੇ ਉਹ ਵੀ ਕੰਪਾਊਂਡਡ ਐਨੂਅਲੀ ਤੇ ਉੱਤੋਂ ਮੇਰੇ ਪੈਸਿਆਂ ਦੀ 100% ਸੇਫਟੀ ਤੇ ਸਿਕਿਉਰਿਟੀ ਦੀ ਗਾਰੰਟੀ ਹੋ ਗਿਆ ਨਾ ਹੈਰਾਨ ਕੋਈ ਗੱਲ ਨਹੀਂ ਇਸ ਸੁਵਿਧਾ ਤੁਹਾਡੇ ਲਈ ਵੀ ਉਪਲਬਧ ਹੈ ਵਧੇਰੇ ਜਾਣਕਾਰੀ ਲਈ ਰੀਮੈਕਸ ਸਪੈਸ਼ਲਿਸਟ ਤੇ ਚਰਨਜੀਤ ਬਰਾੜ ਨੂੰ ਹੁਣੇ ਕਾਲ ਕਰੋ 647-300-8436
from Saregama.
Dani re da re ni re da ni da ma da ni re ma da da. Bulbul keh gayi thi mausman da. ਪਿਛਾਨੀ ਕਰੀ ਦਾ ਬਬੂ ਕਹਿ ਗਈ ਸੀ ਮੌਸਮਾਂ ਦਾ ਪਿਛਾਨੀ ਕਰੀ ਦਾ ਹੁਣੇ ਆਉਣਾ ਜਦੋਂ ਆਉਣਾ ਐਵੇਂ
ਬੱਚਿਆਂ ਦੇ ਮਾਨਸਿਕ ਅਤੇ ਸਰੀਰਕ ਵਿਕਾਸ ਲਈ ਖੇਡਾਂ ਬਹੁਤ ਜ਼ਰੂਰੀ ਹਨ। ਫੀਲਡ ਹਾਕੀ ਵਿੱਚ ਆਪਣੇ ਬੱਚਿਆਂ ਦਾ ਭਵਿੱਖ ਬਣਾਉਣ ਲਈ ਬ੍ਰੈਂਪਟਨ ਬਾਰੀਅਰਜ ਫੀਲਡ ਹਾਕੀ ਕਲੱਬ ਨਾਲ ਸੰਪਰਕ ਕਰੋ। ਇਹ ਇੱਕ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਹੈ ਜੋ ਕਿ ਖੇਡਾਂ ਅਤੇ ਸੱਭਿਆਚਾਰਕ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਦੀ ਹੈ। ਰਜਿਸਟ੍ਰੇਸ਼ਨ ਕਰਨ ਲਈ ਹੁਣੇ ਕਾਲ ਕਰੋ 416-276-7467।
ਇਹ ਸੰਦੇਸ਼ ਦਾ ਧਿਆਨ ਨਾਲ ਸੁਣੋ। ਪੱਪੂ ਹਲਵਾਈ ਦਾ ਨਾਂ ਤਾਂ ਤੁਸੀਂ ਸੁਣਿਆ ਹੋਵੇਗਾ। ਜੇ ਤੁਸੀਂ ਭਾਜੀ ਬਣਵਾਉਣੀ ਆ, ਮੋਟੀ ਬੂੰਦੀ ਵਾਲੇ ਲੱਡੂ ਬਣਵਾਉਣੇ ਨੇ, ਸਿਰਨੀ ਬੂੰਦੀ ਸ਼ਕਰਪਾਰੇ ਮੱਠੀਆਂ ਬਣਵਾਉਣੀਆਂ ਨੇ, ਜਾਂ ਫਿਰ ਲਾਈਵ ਕੇਟਰਿੰਗ ਕਰਵਾਉਣੀ ਆ, ਤੇ ਜਾਂ ਫਿਰ ਤੁਹਾਨੂੰ ਟੈਂਟ ਮੇਜ਼ ਕੁਰਸੀਆਂ ਚਾਹੀਦੇ ਹਨ, ਤੇ ਪੱਪੂ ਹਲਵਾਈ ਦੇ ਨਾਲ ਸੰਪਰਕ ਕਰੋ 647-388-5153 6473888154 ਤੇ ਸੰਪਰਕ ਕਰੋ ਪੱਪੂ ਹਲਵਾਈ।
ਪਿੱਜ਼ਾ ਡਿਪੂ ਦਾ ਪਿੱਜ਼ਾ ਆਏ ਹਾਏ ਓਏ ਹੋਏ। ਪਿੱਜ਼ਾ ਡਿਪੂ ਤੇ ਨਿਊਲੀ ਲਾਂਚਡ ਅਚਾਰੀ ਸੋਇਆ ਚਾਪ ਤੇ ਤੰਦੂਰੀ ਚਾਪ ਪਿੱਜ਼ਾ ਦੀ ਵੈਰਾਈਟੀ ਜ਼ਰੂਰ ਟ੍ਰਾਈ ਕਰੋ। ਪਿੱਜ਼ਾ ਡਿਪੂ ਤੇ ਚਾਪ ਲਵਰਸ ਲਈ ਇਹਨਾਂ ਦੀ ਸਿਗਨੇਚਰ ਮਲਾਈ ਅਚਾਰੀ ਜਾਂ ਤੰਦੂਰੀ ਚਾਪ ਜਦੋਂ ਟ੍ਰਾਈ ਕਰੋਗੇ ਤਾਂ ਦਿਲੇ ਹੀ ਕਹੂਗਾ ਹਾਏ ਓਏ ਪਹਿਲਾਂ ਕਿੱਥੇ ਸੀ। ਪਿੱਜ਼ਾ ਡਿਪੂ ਕੈਨੇਡਾ ਵਿੱਚ ਹੁਣ 55 ਤੋਂ ਵੱਧ ਲੋਕੇਸ਼ਨ ਤੋਂ ਤੁਹਾਨੂੰ ਸਰਵ ਕਰਦੇ ਨੇ। ਅੱਜ ਹੀ ਆਓ ਤੇ ਟ੍ਰਾਈ ਕਰੋ ਵੈਜ ਜਾਂ ਨਾਨ ਵੈਜ ਪਿੱਜ਼ਾ। ਵਿਜ਼ਿਟ ਯੋਰ ਨੀਅਰੈਸਟ ਪਿੱਜ਼ਾ ਡਿਪੂ ਔਰ ਆਰਡਰ ਐਟ pizzadepot.ca।
ਸ਼ਾਇਦ ਲੱਭਦਾ ਲਭਾਉਂਦਾ ਕਦੀ ਸਾਡੇ ਤੀਕ ਲਾਵੇ, ਅਸੀਂ ਉਹਦੀ ਇੱਕ ਚੀਜ਼ ਵੀ ਛੁਪਾਈ ਜਾਣ ਕੇ। ਸ਼ਾਇਦ ਉਹਨੂੰ ਵੀ ਪਿਆਰ ਵਾਲੀ ਮਹਿਕ ਜਿਹੀ ਆਵੇ, ਅਸੀਂ ਫੁੱਲਾਂ ਉੱਤੇ ਤਿੱਤਲੀ ਬਿਠਾਈ ਜਾਣ ਕੇ। ਸ਼ਾਇਦ ਲੱਭਦਾ ਲਭਾਉਂਦਾ ਕਦੀ ਸਾਡੇ ਤੀਕ ਲਾਵੇ, ਅਸੀਂ ਉਹਦੀ ਇੱਕ ਚੀਜ਼ ਵੀ ਛੁਪਾਈ ਜਾਣ ਕੇ। ਸ਼ਾਇਦ ਉਹਨੂੰ ਵੀ ਪਿਆਰ ਵਾਲੀ ਜਿਹੀ ਆਵੇ, ਅਸੀਂ ਫੁੱਲਾਂ ਉੱਤੇ ਤਿੱਤਲੀ ਬਿਠਾਈ ਜਾਣ ਕੇ। ਜਿਹੜਾ ਤੋਰਿਆ ਗੁਲਾਬਾਂ ਵਿੱਚੋਂ ਰਸ ਇਕੱਠਾ ਕੀਤਾ ਸੀ, ਉਹ ਫੁੱਲਾਂ ਦੇ ਪੱਤਿਆਂ ਤੇ ਪਾ ਕੇ ਦੇ ਗਏ। ਜਿਹੜਾ ਤੋਰਿਆ ਗੁਲਾਬਾਂ ਵਿੱਚੋਂ ਰਸ ਇਕੱਠਾ ਕੀਤਾ ਸੀ, ਉਹ ਫੁੱਲਾਂ ਦੇ ਪੱਤਿਆਂ ਤੇ ਪਾ ਕੇ ਦੇ ਗਏ। ਮਧੂ ਮੱਖੀਆਂ ਦੇ ਟੋਲੇ ਸਾਡੇ ਜਜ਼ਬੇ ਨੂੰ ਦੇਖ, ਸ਼ਹਿਦ ਆਪਣੇ ਛੱਤਿਆਂ ਤੋਂ ਲਾ ਕੇ ਦੇ ਗਏ। ਅਸੀਂ ਰਸ ਅਤੇ ਸ਼ਹਿਦ ਵਿੱਚ ਸ਼ਬਦ ਮਿਲਾ ਕੇ ਸੁੱਚੇ ਇਸ਼ਕੇ ਦੀ ਚਾਸ਼ਣੀ ਬਣਾਈ ਜਾਣ ਕੇ। ਸ਼ਹਿਦ ਉਹਨੂੰ ਵੀ ਪਿਆਰ ਵਾਲੀ ਮਹਿਕ ਜਿਹੀ ਆਵੇ, ਅਸੀਂ ਫੁੱਲਾਂ ਉੱਤੇ ਤਿੱਤਲੀ ਬਿਠਾਈ ਜਾਣ ਕੇ। ਮੇਰਾ ਗੀਤ ਜੇ ਹਮਾਹੀ ਜਦੋਂ ਅੱਖੀਆਂ ਵਿਆਵੇ, ਉਦੋਂ ਸਾਨੂੰ ਆਪੇ ਆਪਣੇ ਤੇ ਨਾਜ਼ ਹੋ ਜਾਏ। ਕਦੀ ਲਫ਼ਜ਼ਾਂ ਦੀ ਗੋਦੀ ਵਿੱਚ ਬੱਚਾ ਬਣ ਜਾਂਦਾ, ਕਦੀ ਨਾਜ਼ੂਮਾਂ ਤੇ ਬੈਠਾ ਸਰਤਾਜ ਹੋ ਜਾਏ। ਇਸੇ ਆਸ ਤੇ ਕੇ ਆ ਕੇ ਜ਼ਰਾ ਪੁੱਛੇਗਾ ਜ਼ਰੂਰ, ਤਾਂ ਹੀ ਉਹਨੂੰ ਉਹਦੀ ਨਜ਼ਮ ਸੁਣਾਈ ਜਾਣ ਕੇ।
Master Truck Driving School.
जी हाँ, तुसी ठीक सुनिया। रोड मास्टर ट्रक ड्राइविंग स्कूल ट्रक सिखण दे चाहवाना नु हर लेवल दी उच्च सिखलाई अते पास होण तक ट्रेनिंग अते सिख्या देण लई वचनबद्ध है। तुहाडी सहूलत मुताबिक फ्लेक्सिबल टाइमिंग, वेरी इजी फाइनेंसिंग अते उच्च दर्जे दे ट्रक अते ट्रेन नाल लैस स्कूल तो ट्रक सिखलाई लैण लई हुणे ही रोड मास्टर ट्रक ड्राइविंग स्कूल नाल 6475505913 ते संपर्क करो। एक बार फिर 6475505913 रोड मास्टर ट्रक ड्राइविंग स्कूल।
भाई सस्ता ला ला, इंज कर तू 6 दी बजाय 5 ले ला। ओहो सल्ला भैन जी, कैनेडा आ गए तुसी, इत्थे सब्जियां पिछे बारगेन करन दी लोड़ नहीं, क्योंकि एशियन फूड सेंटर ते वधिया फ्रेश ग्रोसरी, फ्रूट्स, दाला, सब्जियां सब कुछ बहुत घट कीमत विच मिलदा।
ए है जी एशियन फूड सेंटर, इंडो कैनेडियन ग्रोसरीज, फल फ्रूट, दाला, सब्जियां दी वन स्टॉप शॉप। नाले साडे कोल इंडिया वाले भांडे, प्लेटां, बाटियां सब कुछ मिलदा। साडी सारियां ही लोकेशंस ते सोहणियां सोहणियां रखड़ियां दी बेशुमार वैरायटी भी है। एशियन फूड सेंटर दियां ओंटारियो विच 9 लोकेशंस विचों जिथे मर्जी आ जाओ।
तुड़का तुड़का दी शानदार कामयाबी तो बाद हरजिंदर गिल अते जी मीडिया ग्रुप पेश करते ने हरदीप गलेवार अते मैंडी तखड़ दी नवी पंजाबी फिल्म 6 Each।
नवदीप जी, मेरा नाम एडवोकेट सम्राट सिंह है ते मैं थोड़ा केस सिर्फ इक्को शर्त ते लड़ूंगा, मेनू मेरे हर सवाल दा सच्चा जवाब चाहिदा। थोड़े ते मनप्रीत दे विआह दा सारा खर्चा थोड़े सहुरिआं ने कीता सी, वीजा टिकटां दे पैसे भी उन्होंने लाए।
14 मार्च तो तुहाडे नजदीकी सिनेमा घर विच
चरणजीत बराड वालों अज दे नगारा प्रोग्राम दे विच तुहाडा सारिआं दा निघा स्वागत जी। माफी चाहुंदे आं जी, अज प्रोग्राम करन च ज्यादा देरी हो गई, प्रोग्राम शुरू करन दे विच माफ, मैनूं पता तुसीं करी देणा मैनूं, हैना, कोई गल नहीं, 15 मिनट लेट आ जी बस। मैनूं पता काफी वड्डी नलायकी कहा जा सकदा इहनूं, ते साडे जिहड़े स्रोते लगातार उड़ीकदे हुंदे ने, ते सच्ची माफी दोस्तो, कई वारी शक हो जाईदा, अपने वसों बाहर दी गल हो जांदी है। चलो जी, जिंदगी चलदी रहनी इसे तरह दोस्तो। इंटरेस्ट रेट घट गया जी, तुसी खबरां सवेर तो सुन लिया होनिया, 2.75 रह गया, ते बैंक आफ कैनेडा दे गवर्नर कहंदे ने जी अजे अनसर्टनटी आ टैरिफ्स करके, होर चीजां करके, ते इकॉनमी है जिहड़ी ओह थले जा रही है, ते इस करके इंटरेस्ट रेट आ जिहड़े ओह घटा दिते गए ने, 25 बेसिस पॉइंट्स आ जिहड़े ओह घटा के, ते हुण इह पॉलिसी रेट आ जिहड़ा 2.75 3% रह गया जी। इकॉनमी तो हुण आउण वाले समें दे विच पता लगूगी। टैरिफ बारे गल आपां अज नहीं करनी क्योंकि हर रोज़ करदे आं, अज आपां कैनेडा तो बाहर ले चलदे आं जी थोनू अपने पुराने देश दे विच, उत्थों दी गलबात करदे आं। साडे स्रोते काफ़ी कहिंदे हुंदे आ जी, कहिंदे तुसीं इन्नियां खबरां आउंदियां ने तुसीं कोई गल नहीं करदे, नहीं जी कोशिश करी दी आ कोई 15-20 दिनां बाद गलबात कर लई दी। वैसे कल मैं गल करनी सी पंजाब बारे, ते कल फिर अपना मसला जिहड़ा ओह ਹੋਰ ਹੀ ਟੈਰਿਫ ਵਾਲਾ ਦੁਬਾਰਾ ਸ਼ੁਰੂ ਹੋ ਗਿਆ। ਪੰਜਾਬ ਦੇ ਵਿਚ ਹਾਲਾਤ ਆ ਜਿਹੜੇ ਉਹ ਭਗਵੰਤ ਮਾਨ ਜੀ ਬਾਰੇ ਵੀ ਗੱਲਬਾਤ ਕਰਦੇ ਹਾਂ ਆਪਾਂ। ਕਿਸਾਨਾਂ ਦੇ ਜਿਹੜੇ ਸੰਘਰਸ਼ ਕਰ ਰਹੇ ਨੇ ਲਗਾਤਾਰ, ਉਹਨਾਂ ਬਾਰੇ ਕਰਦੇ ਗੱਲ ਤਾਂ ਆਪਾਂ ਇਹ ਕਰਨੀ ਆ ਮੇਨਲੀ, ਬਈ ਚੋਣਾਂ ਤੋਂ ਪਹਿਲਾਂ ਪਾਰਟੀਆਂ ਜਿਹੜਾ ਕੁਛ ਕਹਿੰਦੀਆਂ ਹੁੰਦੀਆਂ ਤੇ ਜਦੋਂ ਚੋਣਾਂ ਜਿੱਤ ਜਾਂਦੀਆਂ ਉਦੋਂ ਆਪਣੇ ਕਹੇ ਹੋਏ ਦੇ ਉਲਟ ਡਿਸੀਜਨ ਲੈਂਦੀਆਂ ਨੇ। ਜਿਹੜਾ ਕੁਛ ਹੁਣ ਭਗਵੰਤ ਮਾਨ ਸਰਕਾਰ ਦੇ ਹੱਥ ਦੇ ਵਿੱਚ ਹੈਗਾ ਉਸ ਤੋਂ ਵੀ ਉਹਨਾਂ ਨੇ ਜਵਾਬ ਦਿੱਤਾ ਬੜੇ ਬੜੇ ਪੰਜਾਬੀ ਜਿਹਨੂੰ ਕਹਿੰਦੇ ਨਾ ਬੇਸ਼ਰਮੀ ਭਰੇ ਤਰੀਕੇ ਦੇ ਨਾਲ। ਮੀਟਿੰਗ ਦੇ ਵਿੱਚ ਉੱਠ ਕੇ ਚਲੇ ਗਏ, ਕਹਿੰਦੇ ਜਾਓ ਜਾਓ ਜੀ ਕਰ ਲਓ ਜਿਹੜਾ ਕੁਛ ਕਰਨਾ ਕਿਸਾਨਾਂ ਦੀ ਮੀਟਿੰਗ ਦੇ ਵਿੱਚ। ਅੱਛਾ, ਹੋਰ ਇੱਕ ਸੋਚਣ ਵਾਲੀ ਗੱਲ ਇਹ ਆ, ਆਪਾਂ ਕਈ ਵਾਰੀ ਅਚਨਚੇਤ ਹੀ ਕਹਿ ਦਿੰਦੇ ਹਾਂ ਲਓ ਜੀ ਧਰਨੇ ਲੱਗਦੇ ਆ ਜੀ, ਟ੍ਰੈਫਿਕ ਜਾਮ ਹੁੰਦਾ, ਐਂ ਹੁੰਦਾ, ਓਏ ਹੁੰਦਾ, ਤੁਹਾਡੀ ਗੱਲ ਆਪਦੇ ਥਾਂ ਠੀਕ ਹੋ ਸਕਦੀ ਹੈ, ਪਰ ਜਿਹੜੀਆਂ ਇਹ ਆਰਗੇਨਾਈਜੇਸ਼ਨਸ ਨੇ ਜਿਨ੍ਹਾਂ ਨੇ ਮੀਟਿੰਗ ਕੀਤੀ ਹੈ ਇਹਨਾਂ 'ਚੋਂ ਕੋਈ ਗੈਰ ਜ਼ਿੰਮੇਵਾਰ ਆਰਗੇਨਾਈਜੇਸ਼ਨ ਨਹੀਂ ਸੀ ਵੀ ਐਵੇਂ ਹੀ ਧਰਨਾ ਲਾਈ ਜਾਣ, ਜਿਹੜੇ ਧਰਨ ਮਤਲਬ ਕਿਸੇ ਗੱਲ 'ਤੇ ਧਰਨੇ ਲਾਉਂਦੇ ਨੇ, ਅਤੇ ਜਦੋਂ ਕੋਈ ਐਮਰਜੈਂਸੀ ਹੁੰਦੀ ਹੈ ਉਦੋਂ ਲੋਕਾਂ ਨੂੰ ਐਮਰਜੈਂਸੀ ਜਿਹੜੇ ਵਹੀਕਲ ਦਾ ਲੰਘਣ ਲਈ ਰਸਤਾ ਦਿੰਦੇ ਨੇ, ਬੜੇ ਡਿਸਿਪਲਿਨਡ ਨੇ ਜੀ ਇਹ। ਨਾਲੇ ਇਹਨਾਂ ਨੇ ਕੋਈ ਇਸ ਵੇਲੇ ਕੋਈ ਗੱਡੀਆਂ ਨਹੀਂ ਰੋਕੀਆਂ, ਬੱਸਾਂ ਨਹੀਂ ਰੋਕੀਆਂ, ਸੜਕ 'ਤੇ ਟ੍ਰੈਫਿਕ ਜਿਹੜਾ ਹੈਗਾ ਸੜਕਾਂ 'ਤੇ ਚੱਲਦਾ ਸੀਗਾ, ਅਤੇ ਇਹ ਤਾਂ ਸੜਕਾਂ ਦੇ ਪਾਸੇ ਬੈਠਣ ਵਾਲੇ ਨੇ, ਇਹ ਠੀਕ ਹੈ ਬਈ ਮੰਗਾਂ ਉਹਨਾਂ ਦੀਆਂ ਜਿਹੜੀਆਂ ਵਾਜਬ ਨੇ ਦਰੁਸਤ ਨੇ ਤੇ ਜਿਹੜਾ ਜਿਹੜਾ ਕੁਛ ਭਗਵੰਤ ਮਾਨ ਜੀ ਪਹਿਲਾਂ ਕਹਿੰਦੇ ਰਹੇ ਨਹੀਂ ਤੁਸੀਂ ਸਵਾਲ ਕਰੋ ਸਵਾਲ ਕਰੋ ਤੇ ਆਪ ਹੀ ਹੁਣ ਉਹ ਪਹਿਲਵਾਨ ਜੀ ਸਵਾਲਾਂ ਦੀ ਵਿਛਾੜ ਨਾ ਝੱਲਦੇ ਹੋਏ ਪਹਿਲਾਂ ਹੀ ਉੱਠ ਕੇ ਚਲੇ ਗਏ ਉਲਟਾ ਕੁਝ ਤਰੀਕੇ ਨਾਲ ਮਜ਼ਾਕ ਕਰਕੇ ਗਏ ਤੁਸੀਂ ਦੇਖਿਆ ਹੋਣਾ ਪਰਸੋਂ ਚੌਥੇ ਮੀਟਿੰਗਾਂ ਦੇ ਵਿੱਚ ਕੀ ਕੁਛ ਚੱਲਦਾ ਰਿਹਾ ਜੀ ਕਿਸਾਨ ਆਗੂਆਂ ਨੇ ਕੀ ਕੁਛ ਕਿਹਾ ਦੂਸਰੀ ਗੱਲ ਆ ਜਿਹੜੀ ਪੰਜਾਬ ਦੇ ਵਿੱਚ ਨਹੀਂ ਵਿਦੇਸ਼ਾਂ ਚ ਵੀ ਚੱਲ ਰਹੀ ਹੈ ਇਹ ਗੱਲ ਵੀ ਜਿਹੜੀ ਪੋਲੀਟੀਕਲ ਦਖਲਅੰਦਾਜ਼ੀ ਆ ਜਦੋਂ ਰਿਲੀਜਨ ਚ ਇੱਕ ਹੱਦ ਤੋਂ ਵੱਧ ਜਾਂਦੀ ਆ ਉਹਦੀਆਂ ਕੀ ਇੰਪਲੀਕੇਸ਼ਨ ਹੁੰਦੀਆਂ ਨੇ ਕੀ ਸਿੱਟੇ ਨਿਕਲਦੇ ਨੇ ਅਕਾਲ ਤਖ਼ਤ ਦਾ ਜਥੇਦਾਰ ਆਮ ਸਿੱਖਾਂ ਦੇ ਮਨ ਦੇ ਵਿੱਚ ਅਕਾਲ ਤਖ਼ਤ ਪ੍ਰਤੀ ਬਹੁਤ ਜ਼ਿਆਦਾ ਸਤਿਕਾਰ ਆ ਪਰ ਅਕਾਲ ਤਖ਼ਤ ਦਾ ਜਥੇਦਾਰ ਵੀ ਇੱਕ ਇਨਸਾਨ ਹੀ ਆ ਜੀ ਬਹੁਗਿਣਤੀ ਸਿੱਖ ਖਾਸ ਕਰਕੇ ਜਿਹੜੇ ਅਕਾਲੀ ਖੇਮਿਆਂ ਦੇ ਵਿੱਚ ਸੀ ਉਹ ਇਸ ਗੱਲ ਨੂੰ ਸਮਝਣ ਤੋਂ ਅਸਮਰਥ ਰਹੇ ਨੇ ਬਈ ਜਿਹੜੀ ਅਕਾਲੀ ਪਾਰਟੀ ਸੀ ਜਾਂ ਜਿਹੜੀਆਂ ਸਿਆਸੀ ਪਾਰਟੀਆਂ ਨੇ ਉਹ ਧਰਮ ਨੂੰ ਕਿਵੇਂ ਧਰਮ ਦਾ ਮਿਸਯੂਜ਼ ਕਰਦੀਆਂ ਨੇ ਉਹਨਾਂ ਦਾ ਧਰਮ ਨਾਲ ਕੋਈ ਲਾਗਾ ਦੇਗਾ ਨਹੀਂ ਹੁੰਦਾ ਉਹ ਪਹਿਰਾਵਾ ਉਹੀ ਪਾਉਂਦੇ ਨੇ ਉਹਨਾਂ ਦੇ ਲੀਡਰ ਉਪਰੋਂ ਦੇਖਣ ਲਈ ਵੀ ਅਸੀਂ ਧਾਰਮਿਕ ਹਾਂ ਪਰ ਕੰਮ ਸਭ ਤੋਂ ਵੱਧ ਉਲਟ ਕਰਦੇ ਨੇ ਅਕਾਲ ਤਖ਼ਤ ਦੇ ਜਥੇਦਾਰ ਨੂੰ ਕਿਸ ਤਰੀਕੇ ਦੇ ਨਾਲ ਯੂਜ਼ ਕੀਤਾ ਜਾਂਦਾ ਕਿਸ ਤਰੀਕੇ ਦੇ ਨਾਲ ਯੂਜ਼ ਕਰਕੇ ਮਤਲਬ ਉਹਨੂੰ ਇਸ ਤਰ੍ਹਾਂ ਸਿੱਟ ਦਿੱਤਾ ਜਾਂਦਾ ਤੁਸੀਂ ਅੰਦਾਜ਼ਾ ਨਹੀਂ ਲਾ ਸਕਦੇ ਤੁਹਾਡੇ ਸਾਹਮਣੇ ਆ ਸਾਰਾ ਕੁਛ ਸਾਡੇ ਇੱਥੇ ਵਿਦੇਸ਼ਾਂ ਦੇ ਵਿੱਚ ਵੀ ਵੱਡੀ ਗਿਣਤੀ ਦੇ ਵਿੱਚ ਫਾਲੋਅਰਸ ਬੈਠੇ ਨੇ ਅਕਾਲੀ ਦਲ ਦੇ ਖਾਸ ਕਰਕੇ ਪੰਜਾਬ ਦੇ ਵਿੱਚੋਂ ਜਿਹੜੇ ਆਏ ਨੇ ਕਿਸਾਨੀ ਦਾ ਕਿੱਤਾ ਕਰਦੇ ਲੋਕ ਨੇ ਵੱਡੀ ਗਿਣਤੀ ਦੇ ਵਿੱਚ ਅਕਾਲੀ ਦਲ ਦੇ ਸਪੋਰਟ ਰਹੇ ਨੇ ਅਕਾਲੀ ਦਲ ਦਾ ਇਤਿਹਾਸ ਆ ਜਿਹੜਾ ਉਹ ਬੜਾ ਸ਼ਾਨਾ ਮੱਤਾ ਇਤਿਹਾਸ ਰਿਹਾ ਜੀ ਪਹਿਲਾਂ ਦਾ ਗੱਲ ਕਰਦਾ ਮੈਂ 1947 ਤੋਂ ਪਹਿਲਾਂ ਦੀ ਗੱਲ ਕਰਦਾ ਪਰ ਹੈਰਾਨੀ ਦੀ ਗੱਲ ਆ ਜੀ ਇੰਨੇ ਲੋਕ ਸਿੱਖਾਂ ਦੇ ਵਿੱਚ ਇੰਟਲੈਕਚੁਅਲ ਰਹੇ ਆ ਇੰਨੇ ਬਹਾਦਰ ਲੋਕ ਇੰਨੇ ਦਲੇਰ ਲੋਕ ਪਰ 60-70 ਸਾਲ ਲਈ ਬਾਦਲ ਸਾਹਿਬ ਨੇ ਸਾਰਿਆਂ ਨੂੰ ਆਪਣੀ ਜੇਬ ਚ ਪਾਈ ਰੱਖਿਆ ਇਸ ਤਰੀਕੇ ਨਾਲ ਮੂਰਖ ਬਣਾਈ ਰੱਖਿਆ ਤੇ ਬੜੇ ਆਰਾਮ ਦੇ ਨਾਲ ਉਹ ਪੰਜਾਬ ਦੇ ਹਿੱਤਾਂ ਦੇ ਖਿਲਾਫ਼ ਕੰਮ ਕਰਦੇ ਰਹੇ ਜੇ ਕੋਈ ਮਾੜਾ ਜਿਹਾ ਕਮੈਂਟ ਵੀ ਕਰਦਾ ਸੀ ਨਾ ਜੇ ਕੋਈ ਅਕਾਲੀ ਦਲ ਦੇ ਖਿਲਾਫ਼ ਕਮੈਂਟ ਕਰਦਾ ਸੀ ਜੇ ਕੋਈ ਬਾਦਲ ਦੇ ਖਿਲਾਫ਼ ਕਮੈਂਟ ਕਰਦਾ ਸੀ ਉਹਨੂੰ ਕਹਿੰਦੇ ਸੀ ਜੇ ਤਾਂ ਸਿੱਖਾਂ ਦੇ ਖਿਲਾਫ਼ ਬੋਲਦਾ ਇਹ ਤਾਂ ਜੀ ਸਿੱਖੀ ਦੇ ਖਿਲਾਫ਼ ਇਹ ਤਾਂ ਪੰਜਾਬ ਦੇ ਖਿਲਾਫ਼ ਆ ਹੁਣ ਕਰੋ ਗੱਲ ਦੋਸਤੋ ਹੁਣ ਜਦੋਂ ਤੁਹਾਨੂੰ ਚੰਗੀ ਤਰ੍ਹਾਂ ਪਤਾ ਲੱਗ ਗਿਆ ਬਈ ਅਕਾਲ ਤਖ਼ਤ ਜਿਹੜੀ ਸਰਵਉੱਚ ਸੰਸਥਾ ਤੇ ਉਸ ਦੇ ਜਥੇਦਾਰ ਨੂੰ ਲਾਉਣਾ ਆਪਣੇ ਮੁਤਾਬਕ ਤੋਂ ਫੈਸਲੇ ਕਰਾਉਣੇ ਇਸ ਨੂੰ ਇਜਾਜ਼ਤ ਕਿਹਨੇ ਦਿੱਤੀ ਤੁਸੀਂ ਰੋਜ਼ ਅਖਬਾਰਾਂ ਦੇ ਵਿੱਚ ਆਰਟੀਕਲ ਪੜ੍ਹਦੇ ਹੋ ਸੋਸ਼ਲ ਮੀਡੀਆ ਤੇ ਇਸ ਗੱਲ ਤੇ ਵਿਚਾਰ ਚਰਚਾ ਚੱਲਦੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਜਟ ਕਿੰਨਾ ਵੱਡਾ ਕਿੱਧਰ ਨੂੰ ਜਾਂਦਾ ਕੀ ਉਹ ਸੱਚੀ ਮੁੱਚੀ ਧਰਮ ਦੇ ਪ੍ਰਚਾਰ ਲਈ ਲੱਗਦਾ ਇਹ ਵੱਡੇ ਵੱਡੇ ਸਵਾਲ ਆ ਲੋਕਾਂ ਦੇ ਸਾਹਮਣੇ ਕੱਲੇ ਪੰਜਾਬ ਦੇ ਲੋਕਾਂ ਸਾਹਮਣੇ ਨਹੀਂ ਪੰਜਾਬ ਤੋਂ ਬਾਹਰ ਦੇ ਲੋਕਾਂ ਸਾਹਮਣੇ ਕਰੋੜਾਂ ਰੁਪਏ ਦਾ ਬਜਟ ਹੋਵੇ ਤੇ ਉਹ ਇੱਕ ਖਾਸ ਜਿਹੜੀ ਪਾਰਟੀ ਆ ਉਸ ਦੇ ਪ੍ਰੋਪੇਗੰਡਾ ਲਈ ਉਹ ਬਜਟ ਆ ਜਿਹੜਾ ਲੱਗੇ ਅੱਛਾ ਫਿਰ ਸਾਡੇ ਲੋਕ ਕਹਿ ਦਿੰਦੇ ਜੀ ਸਿੱਖ ਧਰਮ ਦੇ ਵਿੱਚ ਨਹੀਂ ਇਸ ਤਰ੍ਹਾਂ ਹੁੰਦਾ ਗੱਲ ਧਰਮ ਚ ਨਹੀਂ ਹੁੰਦਾ ਜੀ ਪਰ ਧਰਮ ਨੂੰ ਮਿਸਯੂਜ਼ ਕੀਤਾ ਜਾ ਰਿਹਾ ਉਹਦੇ ਬਾਰੇ ਕੋਈ ਕਮੈਂਟ ਨਹੀਂ ਕਰਦਾ ਜੇ ਕੋਈ ਕਮੈਂਟ ਕਰਦਾ ਤਾਂ ਉਸ ਨੂੰ ਕਹਿ ਦਿੰਦਾ ਜੀ ਨਹੀਂ ਜੀ ਤਾਂ ਸਿੱਖੀ ਦੇ ਖਿਲਾਫ਼ ਬੋਲਦਾ ਇਸ ਤਰ੍ਹਾਂ ਨਹੀਂ ਹੁੰਦਾ ਗਾ ਦੋਸਤੋ ਹੁਣ ਬੋਲਣ ਲੱਗ ਗਏ ਨੇ ਨਾ ਲੋਕ ਹੁਣ ਅਕਾਲੀ ਦਲ ਆ ਜਿਹੜਾ ਉਹਨਾਂ ਦਾ ਜਿਹੜਾ ਕੌਨਫਲਿਕਟ ਆ ਸਾਹਮਣੇ ਆ ਗਿਆ ਸਾਰਿਆਂ ਦੇ ਆਉਂਦਾ ਪਹਿਲਾਂ ਵੀ ਸੀ ਪਰ ਪਹਿਲਾਂ ਲੋਕ ਨਜ਼ਰ ਅੰਦਾਜ਼ ਕਰ ਦਿੰਦੇ ਸੀ ਅਕਾਲ ਤਖ਼ਤ ਦੇ ਜਥੇਦਾਰ ਨੂੰ ਐਂ ਸਮਝਿਆ ਜਾਂਦਾ ਸੀ ਵੀ ਇਹ ਤਾਂ ਨਾ ਕੋਈ ਜਿਵੇਂ ਤਾਂ ਤੋਂ ਰੱਬ ਜੀ ਨੇ ਲਾਤਾ ਵੀ ਇਹ ਤਾਂ ਕੋਈ ਗਲਤੀ ਨਹੀਂ ਕਰ ਸਕਦਾ ਇਹਦੇ ਤੇ ਕਮੈਂਟ ਨਹੀਂ ਕੀਤਾ ਜਾ ਸਕਦਾ ਇਹਦੇ ਹੁਕਮ ਨੇ ਜਿਹੜੇ ਬਸ ਜਿਹੜੇ ਜਥੇਦਾਰ ਨੇ ਕਰਤੇ ਨਾ ਅਕਾਲ ਤਖ਼ਤ ਨੇ ਬਸ ਜੀ ਉਹਨਾਂ ਤੇ ਫੁੱਲ ਚੜਾਉਣਾ ਤੇ ਕਿਸ ਤਰੀਕੇ ਦੇ ਨਾਲ ਉਹ ਇਸ ਗੱਲ ਨੂੰ ਮਿਸਯੂਜ਼ ਕਰਦੇ ਰਹੇ ਦੇਖੋ ਕਿਸੇ ਨੇ ਫੋਟੋ ਪਾਈ ਹੈ ਇੱਕ ਵਿਰਸਾ ਵਲਟੋਹਾ ਦੀ ਗਿਆਨੀ ਹਰਪ੍ਰੀਤ ਸਿੰਘ ਨੂੰ ਸਿੱਧੀ ਚੇਤਾਵਨੀ ਸੁਣੋ ਹੁਣ ਹੈ ਤਾਂ ਦੋਨੇ ਸਿੱਖ ਨਾ ਹਰਪ੍ਰੀਤ ਸਿੰਘ ਜੀ ਨੂੰ ਵੀ ਜਾਣਦੇ ਹੋ ਤੁਸੀਂ ਵਿਰਸਾ ਵਲਟੋਹਾ ਜੀ ਨੂੰ ਵੀ ਜਾਣਦੇ ਹੋ ਮਤਲਬ ਅੰਦਰ ਖਾਤੇ ਕੀ ਕੁਛ ਚੱਲਦਾ ਰਿਹਾ ਦੇਖੋ ਸਿੱਧੀ ਚੇਤਾਵਨੀ ਚ ਕੀ ਕਹਿੰਦੇ ਆ ਉਹ ਵਿਰਸਾ ਵਲਟੋਹਾ ਦੀ ਗਿਆਨੀ ਹਰਪ੍ਰੀਤ ਸਿੰਘ ਨੂੰ ਸਿੱਧੀ ਚੇਤਾਵਨੀ ਨੀਟਾ ਜੀ ਮੇਰੇ ਕੋਲ ਤੇਰੇ ਬਾਰੇ ਅਜੇ ਬਹੁਤ ਕੁਝ ਪਿਆ ਵਾ ਨਾ ਲੈ ਮੇਰੇ ਨਾਲ ਪੰਗੇ ਅੱਗੇ ਤਾਂ ਬਸ ਅੱਗੇ ਕੁਛ ਹੋਰ ਲਿਖਿਆ ਗਿਆਨ ਇਹ ਨਾ ਹੋਵੇ ਕਿ ਕਿਤੇ ਮੂੰਹ ਦਿਖਾਉਣ ਜੋਗਾ ਵੀ ਨਾ ਰਹੇ। ਮਤਲਬ ਆਪਸ ਵਿੱਚ ਦੀ ਇਹਨਾਂ ਦਾ ਬਹੁਤ ਕੁਝ ਸਾਂਝਾ, ਉੱਤੋਂ ਇਹ ਲੋਕਾਂ ਨੂੰ ਮੂਰਖ ਬਣਾਉਂਦੇ ਨੇ, ਸਭ ਇੱਕੋ ਜਿਹੇ ਨੇ ਜੀ। ਇਹਨਾਂ ਚੋਂ ਜੇ ਤੁਸੀਂ ਕਹੋਗੇ ਕੋਈ ਭਲਾ ਮਾਨਸ ਆ, ਕੋਈ ਸ਼ਰੀਫ ਆ, ਨਹੀਂ, ਇਹ ਆਪਣੇ ਜਿਹੜੇ ਪੋਲੀਟੀਕਲ ਪ੍ਰਭੂ ਹੁੰਦੇ ਨੇ ਨਾ ਉਹਨਾਂ ਦੇ, ਉਹਨਾਂ ਦੇ ਹਿੱਤ ਪੂਰਦੇ ਨੇ, ਆਮ ਲੋਕਾਂ ਦੀ ਖਾਤਰ ਕੁਛ ਨਹੀਂ ਕਰਦੇ, ਆਮ ਸਿੱਖਾਂ ਦੀ ਖਾਤਰ ਕੁਛ ਨਹੀਂ ਕਰਦੇ। ਮੈਨੂੰ ਦੱਸੋ ਤੁਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇੰਨਾ ਬਜਟ ਆ, ਕਦੇ ਕਿਸੇ ਨੇ ਜਿਹੜੇ ਸਿਗਲੀਗਰ ਸਿੱਖ ਹੁੰਦੇ ਨੇ, ਗਰੀਬ ਸਿੱਖ ਜਿਹੜੇ ਬਹੁਤ ਬੁਰੀ ਹਾਲਤ ਦੇ ਵਿੱਚ ਰਹਿੰਦੇ ਨੇ, ਉਹਨਾਂ ਦੀ ਖਾਤਰ ਕੁਛ ਕੀਤਾ? ਦਿੱਲੀ ਕਤਲੇਆਮ ਦੇ ਜਿਹੜੇ ਵਿਕਟਮ ਸੀ ਉਹਨਾਂ ਦੀ ਖਾਤਰ, ਇੱਕ ਤਾਂ ਚਲੋ ਹੈਗਾ ਨਾ ਸਰਕਾਰ ਤੋਂ ਮੰਗਣਾ, ਉਹ ਤਾਂ ਵੱਖਰੀ ਗੱਲ ਆ, ਉਹਨਾਂ ਦੀ ਖਾਤਰ ਕਦੇ ਕੁਛ ਕੀਤਾ? ਉਹ ਪਿੰਡ ਜਿੱਥੇ ਸਰਕਾਰ ਹੱਥ ਖੜੇ ਕਰ ਦਿੰਦੀ ਆ, ਸਕੂਲਾਂ ਦੇ ਵਿੱਚ ਟੀਚਰ ਨਹੀਂ ਹੁੰਦੇ, ਗੁਰਦੁਆਰਾ ਪ੍ਰਬੰਧਕ ਕਮੇਟੀ ਆਮ ਪੰਜਾਬੀਆਂ ਦੇ, ਆਮ ਸਿੱਖਾਂ ਦੇ, ਗਰੀਬ ਸਿੱਖਾਂ ਦੇ ਬੱਚਿਆਂ ਨੂੰ ਪੜ੍ਹਾਉਣ ਲਈ ਕੁਛ ਕਰਦੀ ਆ? ਤੇ ਫਿਰ ਧਾਰਮਿਕ ਸੰਸਥਾ ਨਾਂ ਨੂੰ ਧਾਰਮਿਕ ਸੰਸਥਾ ਰਹਿ ਗਈ ਨਾ ਉਹ। ਇਸ ਤਰ੍ਹਾਂ ਆਪਾਂ ਗੱਲ ਕਰਦੇ ਨਾ, ਜਦੋਂ ਆਪਾਂ ਜਨਰਲ ਗੱਲ ਕਰਦੇ ਹਾਂ ਨਾ, ਬਈ ਹਰੇਕ ਰਿਲੀਜਨ ਨੂੰ ਪੋਲੀਟੀਕਲ ਪਾਰਟੀਜ਼ ਯੂਜ਼ ਕਰਦੀਆਂ ਆਪੋ ਆਪਣੇ ਪਰਪਸ ਲਈ। ਪੋਲੀਟੀਕਲ ਪਾਰਟੀਆਂ ਦਾ ਗੁਰੂ ਸਾਹਿਬ ਦੀ ਸਮਝ ਨਾਲ ਕੋਈ ਲਾਗਾ ਦੇਗਾ ਨਹੀਂ ਹੈਗਾ, ਸਗੋਂ ਜੇ ਉਹ ਗੁਰੂ ਸਾਹਿਬ ਦੀ ਸਮਝ ਇੰਪਲੀਮੈਂਟ ਕਰ ਦੇਣ, ਫਿਰ ਤਾਂ ਪੋਲੀਟੀਕਲ ਪਾਰਟੀਆਂ ਦਾ ਭੱਠਾ ਬਹਿ ਜੇ। ਉਹ ਗੁਰੂ ਸਾਹਿਬ ਦੀ ਸਮਝ ਦੇ ਬਿਲਕੁਲ ਵਿਪਰੀਤ, ਬਿਲਕੁਲ ਉਲਟ ਕੰਮ ਕਰਦੀਆਂ ਨੇ। ਅਸੀਂ ਤਾਂ ਛੋਟੇ ਹੁੰਦੇ ਇਹੀ ਦੇਖਦੇ ਰਹੇ ਹਾਂ ਜੀ, ਅਕਾਲੀ ਦਲ ਜੀ, ਪੰਥਕ ਪਾਰਟੀ, ਜਿਹੜਾ ਕੋਈ ਮਾੜੀ ਜੀ ਨੁਕਤਾ ਚੀਨੀ ਕਰਦਾ ਸੀ ਨਾ, ਤੇ ਸਾਡੇ ਜਿਹੜੇ ਲੋਕ ਸੀ ਨਾ, ਡਾਂਗਾ ਚੱਕ ਕੇ ਉਹਦੇ ਦੁਆਲੇ ਹੋ ਜਾਂਦੇ ਸੀ, ਇਹ ਜੀ ਸਿੱਖੀ ਦੇ ਖਿਲਾਫ ਬੋਲਦਾ, ਸਿੱਖੀ ਦੇ ਖਿਲਾਫ ਬੋਲਦਾ। ਪੋਲੀਟੀਕਲ ਪਾਰਟੀਆਂ ਭਾਵੇਂ ਅਕਾਲੀ ਹੋਵੇ, ਭਾਵੇਂ ਜਿਹੜੀ ਮਰਜ਼ੀ ਹੋਵੇ, ਕਿਸੇ ਵੀ ਧਰਮ ਦੀ ਪਾਰਟੀ ਹੋਵੇ, ਪੋਲੀਟੀਕਲ ਪਾਰਟੀ ਦੀ ਸਮਝ ਦਾ ਕ੍ਰਿਟੀਸਿਜ਼ਮ ਕਰਨ ਦਾ ਮਤਲਬ ਇਹ ਨਹੀਂ ਹੈ ਵੀ ਉਹ ਕਿਸੇ ਧਰਮ ਦੇ ਖਿਲਾਫ਼ ਬੋਲ ਰਹੇ ਆ। ਈਵਨ ਜੇ ਧਰਮ ਦੇ ਖਿਲਾਫ਼ ਵੀ ਬੋਲਣਾ ਹੋਵੇ, ਜੇ ਕਿਸੇ ਧਰਮ ਦੇ ਵਿੱਚ ਕੁਝ ਬੰਦੇ ਗਲਤ ਗੱਲ ਕਰ ਰਹੇ ਆ, ਉਹ ਬੰਦਿਆਂ ਦੇ ਖਿਲਾਫ਼ ਬੋਲਿਆ ਜਾ ਰਿਹਾ ਹੁੰਦਾ। ਈਵਨ ਮੌਜੂਦਾ ਦੌਰ ਦੇ ਵਿੱਚ ਕਿਸੇ ਦੀ ਕਿਸੇ ਧਰਮ ਦੇ ਨਾਲ ਕੋਈ ਸਮਝ ਨਹੀਂ ਵੀ ਰਲਦੀ, ਤੇ ਉਹ ਸਮਝ ਦਾ ਜੇ ਨੁਕਤਾਚੀਨੀ ਹੋ ਰਹੀ ਆ, ਤਾਂ ਮਤਲਬ ਇਹ ਨਹੀਂ ਵੀ ਧਰਮ ਦੇ ਖਿਲਾਫ਼ ਬੋਲ ਰਿਹਾ। ਤੇ ਜਲ ਜੇ ਕੋਈ ਬੋਲੂ ਵੀ, ਭਾਈ ਸਾਰਿਆਂ ਨੂੰ ਆਜ਼ਾਦੀ ਆ। ਹੁਣ ਹਿੰਦੂ, ਸਿੱਖ, ਮੁਸਲਮਾਨ ਆਪਸ ਵਿੱਚ ਇੱਕ ਦੂਜੇ ਦੇ ਖਿਲਾਫ਼ ਬੋਲਦੇ ਹੀ ਹੁੰਦੇ ਨੇ। ਜਿੱਥੇ ਇਹ ਕੱਟੜਪੰਥੀ ਹੁੰਦੇ ਨੇ ਨਾ, ਇਹ ਇੱਕ ਦੂਜੇ ਦੇ ਖਿਲਾਫ਼ ਕੁਛ ਮਰਜ਼ੀ ਬੋਲੀ ਜਾਣ, ਇਹ ਇੱਕ ਦੂਜੇ ਨੂੰ ਕੁਛ ਨਹੀਂ ਕਹਿੰਦੇ, ਕਿਉਂਕਿ ਇਹਨਾਂ ਦੀ ਸੋਚਣੀ ਦੀ ਜਿਹੜੀ ਸਮਝ ਆ ਨਾ, ਸੋਚਣੀ ਦੀ ਵੇਵ ਲੈਂਥ, ਉਹ ਇੱਕੋ ਜਿਹੀ ਹੁੰਦੀ ਆ। ਜਦੋਂ ਕੋਈ ਇਹਨਾਂ ਦੇ ਥੱਲਿਓਂ ਪਲੇਟਫਾਰਮ ਖਿੱਚਣ ਦੀ ਕੋਸ਼ਿਸ਼ ਕਰਦਾ, ਇਹਨਾਂ ਦੀ ਇਨ ਜਨਰਲ ਨੁਕਤਾ ਚੀਨੀ ਕਰਦਾ, ਸਾਰਿਆਂ ਨੂੰ ਫਿਕਰ ਪੈ ਜਾਂਦਾ। ਆਉਣ ਵਾਲਾ ਜ਼ਮਾਨਾ ਨਾ ਜਿਹੜਾ, ਉਹ ਮਾਨਵਤਾ ਦਾ ਜ਼ਮਾਨਾ ਹੈ। ਇੱਥੇ ਜਿਹੜੇ ਰਿਲੀਜੀਅਸ, ਜਿਹੜੇ ਕੱਟੜ ਫਨੈਟਿਕਸ ਨੇ, ਜਿਹੜੇ ਨਾਟ ਰਿਲੀਜੀਅਸ, ਜਿਹੜੇ ਫਨੈਟਿਕਸ ਨੇ, ਕੱਟੜਵਾਦੀ ਨੇ ਜਿਹੜੇ, ਹੌਲੀ 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 ਉਹਨਾਂ ਦੇ ਥੱਲੋਂ ਨਾ ਜ਼ਮੀਨ ਖਿੱਚੀ ਜਾ ਰਹੀ ਆ। ਉਹ ਫਿਰ ਕੀ ਕਰਦੇ ਆ, ਜੇ ਕੋਈ ਉਹਨਾਂ ਦੇ ਕੰਮਾਂ ਦੀ ਨੁਕਤਾ ਚੀਨੀ ਕਰਦਾ, ਉਹ ਕਹਿਣਗੇ ਜੀ ਸਾਡੇ ਧਰਮ ਦੇ ਖਿਲਾਫ਼ ਬੋਲਦਾ। ਹੁਣ ਅਕਾਲੀਆਂ ਵਾਲਾ ਕੀ ਆ, ਇਹੀ ਕੰਮ ਹੈ ਨਾ ਅਕਾਲੀ ਨੇ 60-70 ਸਾਲ ਪੰਥ ਦੇ ਨਾਂ ਤੇ ਸਿੱਖਾਂ ਨੂੰ ਲੁੱਟਿਆ ਵੀ, ਕੁੱਟਿਆ ਵੀ, ਮੁੰਡਿਆਂ ਨੂੰ ਵੀ ਮਾਰਿਆ, ਤੇ ਕੋਈ ਇਹ ਨਹੀਂ ਕਹਿੰਦਾ ਵੀ ਅਕਾਲੀਆਂ ਨੇ ਮਤਲਬ ਬਈ ਉਹਨਾਂ ਨੇ ਆਮ ਸਿੱਖਾਂ ਦੇ ਉਲਟ ਕੋਈ ਕੰਮ ਕੀਤਾ। ਬਿਲਕੁਲ ਉਲਟ ਕੰਮ ਕੀਤਾ ਜੀ, ਪੰਜਾਬ ਦੇ ਹਿੱਤਾਂ ਦੇ ਉਲਟ ਕੰਮ ਕੀਤਾ। ਪੰਜਾਬ ਦੇ ਪਾਣੀਆਂ ਨੂੰ ਉਹਨਾਂ ਨੇ ਬਸ ਆਪਣੇ ਹਿੱਤਾਂ ਲਈ ਬਾਹਰ ਭੇਜਿਆ। ਪੰਜਾਬੀ ਬੋਲਦੇ ਇਲਾਕੇ ਨੇ ਜਿਹੜੇ, ਕਦੇ ਉਹਨਾਂ ਤੇ ਉਹਨਾਂ ਨੇ ਕੰਮ ਨਹੀਂ ਕੀਤਾ, ਕੋਈ ਵੀ ਸਾਰਥਿਕ ਕੰਮ ਨਹੀਂ ਕੀਤਾ। ਪੰਜਾਬੀ ਨੈਸ਼ਨੈਲਿਟੀ, ਜਿਹੜੀ ਪੰਜਾਬੀ ਕੌਮ ਆ, ਉਹਦੇ ਪ੍ਰਤੀ ਉਹਨਾਂ ਨੇ ਕੋਈ ਸੰਜੀਦਾ ਕੰਮ ਨਹੀਂ ਕੀਤਾ ਗਾ, ਪੰਜਾਬੀ ਬੋਲੀ ਲਈ ਕੋਈ ਸੰਜੀਦਾ ਕੰਮ ਨਹੀਂ ਕੀਤਾ ਗਾ। ਬਸ ਚਾਰ ਦਹਾਕੇ ਗੱਦੀਆਂ ਸਾਂਭੀ ਰੱਖੀਆਂ ਬਾਦਲ ਸਾਹਿਬ ਨੇ, ਗਾਂ ਬਾਦਲ ਸਾਹਿਬ ਦਾ ਹੁਣ ਬੇਟਾ ਸੀਗਾ, ਤੇ ਅੱਗੇ ਉਹ ਤਾਂ ਮੈਂ ਕਹਿਣਾ ਨਹੀਂ ਚਾਹੁੰਦਾ। ਭਗਵੰਤ ਮਾਨ ਵੀ ਇਹੋ ਜਿਹਾ ਹੀ ਆ, ਪਤਾ ਹੀ ਆ। ਹੁਣ ਜਦੋਂ ਇੱਕ ਪਾਰਟੀ ਆ ਜਿਹੜੀ ਵੱਡੇ ਵੱਡੇ ਨਾਅਰੇ ਲਾ ਕੇ ਆਉਂਦੀ ਆ, ਜਦੋਂ ਉਹ ਪਾਰਟੀ ਆਪਣੇ ਵਾਅਦਿਆਂ ਤੋਂ ਮੁੱਕਰ ਜਾਂਦੀ ਆ, ਲਾਰਿਆਂ ਤੇ ਆ ਜਾਂਦੇ, ਦੁਬਾਰਾ ਫਿਰ ਪਹਿਲੇ ਹੀ ਆ ਜਾਂਦੇ ਆ। ਸਾਡੇ ਨਾਲ ਨਾ ਸਾਡੇ ਸਪੌਂਸਰ ਨੇ ਜੀ, ਕੱਲ ਵੀ ਮੇਰਾ ਖਿਆਲ ਸਮਾਂ ਨਹੀਂ ਮਿਲਿਆ ਉਹਨਾਂ ਨੂੰ, ਗੁਰਜੋਤ ਜੀ ਨੂੰ ਸਾਡੇ ਨਾਲ ਹਾਜ਼ਰ ਨੇ। ਨਿੱਘਾ ਸਵਾਗਤ ਜੀ ਤੁਹਾਡਾ ਅੱਜ ਦੇ ਪ੍ਰੋਗਰਾਮ ਚ।
ਥੈਂਕ ਯੂ ਜੀ, ਬਹੁਤ ਬਹੁਤ ਟਾਈਮ ਦੇਣ ਲਈ।
ਠੀਕ ਠਾਕ ਹੋ ਜੀ?
ਹਾਂਜੀ ਠੀਕ ਠਾਕ, ਵਧੀਆ।
ਅੱਜ ਕਿਹੜੇ ਮਸਲੇ ਤੇ ਗੱਲਬਾਤ ਕਰਨੀ ਆ?
ਅੱਜ ਆਪਾਂ ਥਾਇਰੋਇਡ ਤੇ ਗੱਲ ਕਰ ਲੈਂਦੇ ਆ ਜੀ, ਹਾਈਪੋਥਾਇਰੋਇਡ।
ਬਿਲਕੁਲ ਬਿਲਕੁਲ,
ਹਾਂਜੀ, ਇਹ ਕਾਫੀ ਦਿੱਕਤ ਰਹਿੰਦੀ ਹੈ ਜੀ, ਹਾਈਪੋਥਾਇਰੋਇਡ ਦੀ ਪ੍ਰੋਬਲਮ ਜ਼ਿਆਦਾਤਰ ਲੇਡੀਜ਼ ਨੂੰ ਪ੍ਰੋਬਲਮ ਹੁੰਦੀ ਹੈ, ਇਹ ਬੰਦਿਆਂ ਨੂੰ ਵੀ ਘੱਟ ਹੁੰਦੀ ਹੈ, ਬੰਦਿਆਂ ਨੂੰ ਥੋੜੀ ਕਦੇ ਕਦੇ ਮੈਨੂੰ ਪੇਸ਼ੈਂਟ ਦੇਖਣ ਨੂੰ ਮਿਲ ਜਾਂਦੇ ਨੇ, ਜ਼ਿਆਦਾਤਰ ਲੇਡੀਜ਼ ਹੀ ਆਉਂਦੀਆਂ ਨੇ ਹਾਈਪੋਥਾਇਰੋਇਡ ਦੇ ਕੇਸਾਂ ਦੇ ਵਿੱਚ। ਇਹਦੇ ਵਿੱਚ ਹੁੰਦਾ ਕੀ ਆ, ਸਰੀਰ ਦੇ ਉੱਪਰ ਮੋਟਾਪਾ ਆਉਣਾ ਸ਼ੁਰੂ ਹੋ ਜਾਂਦਾ ਜੀ, ਵਜਨ ਕਾਫੀ ਦਿਨਾਂ ਦੇ ਵਿੱਚ ਹੀ ਵਧੀ ਜਾਂਦਾ ਹੁੰਦਾ, ਤੇਜ਼ੀ ਨਾਲ ਵੱਧਦਾ ਵਜਨ, ਫਿਰ ਸੁਸਤੀ ਬਹੁਤ ਰਹਿੰਦੀ ਆ ਪੇਸ਼ੈਂਟ ਨੂੰ, ਥਕਾਵਟ ਰਹਿੰਦੀ ਆ, ਕੰਮ ਕਰਨ ਨੂੰ ਜੀ ਨਹੀਂ ਕਰਨਾ, ਪਏ ਰਹੋ, ਫਿਰ ਡਰਾਈਨੈਸ ਆਉਣੀ ਹੋ ਜਾਂਦੀ ਆ, ਸਕਿਨ ਦੇ ਉੱਪਰ ਆਉਣੀ ਸ਼ੁਰੂ ਹੋ ਜਾਂਦੀ ਆ, ਵਾਲ ਝੜਨ ਲੱਗ ਜਾਂਦੇ ਨੇ, ਜੋੜਾਂ ਚ ਦਰਦ ਹੋਣੇ ਸ਼ੁਰੂ ਹੋ ਜਾਂਦੇ ਨੇ, ਹਾਰਮੋਨਲ ਇਮਬੈਲੈਂਸ ਹੋਣੇ ਸ਼ੁਰੂ ਹੋ ਜਾਂਦਾ, ਜਿਵੇਂ ਕਹਿ ਲਓ ਵੀ ਗੁੱਸਾ, ਚਿੜਚਿੜਾਪਣ, ਰੋਣ ਨੂੰ ਦਿਲ ਕਰੀ ਜਾਣਾ, ਏਦਾਂ ਦੀਆਂ ਦਿੱਕਤਾਂ, ਫਿਰ ਪੀਰੀਅਡ ਡਿਸਟਰਬ ਹੋਣੇ ਸ਼ੁਰੂ ਹੋ ਜਾਂਦੇ ਨੇ ਜੀ, ਪੀਰੀਅਡ ਦੋ ਦੋ ਮਹੀਨੇ ਤਿੰਨ ਤਿੰਨ ਮਹੀਨੇ ਆਉਂਦੇ ਨੇ ਜੀ, ਉਹਦੇ ਨਾਲ ਫਿਰ ਜਿਵੇਂ ਕਹਿ ਲਓ ਵੀ ਫਾਈਬਰੋਇਡ ਸਿਸਟ ਹੋਣੇ ਸ਼ੁਰੂ ਹੋ ਜਾਂਦੇ ਨੇ, ਬਣਨੇ ਸ਼ੁਰੂ ਹੋ ਜਾਂਦੇ ਨੇ ਬਾਡੀ ਦੇ ਵਿੱਚ, ਫਿਰ ਪ੍ਰੈਗਨੈਂਸੀ ਚ ਵੀ ਦਿੱਕਤ ਆਉਂਦੀ ਹੈ, ਜਿਹੜੇ ਥਾਇਰੋਇਡ ਵਾਲੀਆਂ ਲੇਡੀਜ਼ ਹੁੰਦੀਆਂ ਉਹਨਾਂ ਨੂੰ ਫਿਰ ਕੰਸੀਵ ਕਰਨ ਚ ਦਿੱਕਤ ਆਉਂਦੀ ਆ, ਕਹਿਣ ਦਾ ਮਤਲਬ ਵੀ ਸਾਰੀ ਬਾਡੀ ਉਹ ਅਪਸੈਟ ਹੋ ਜਾਂਦੀ ਹੈ ਜੀ ਇਹਦੇ ਨਾਲ। ਹੁਣ ਜਦੋਂ ਬਲੱਡ ਟੈਸਟ ਕਰਵਾਇਆ ਜਾਂਦਾ ਉਹਦੇ ਵਿੱਚ ਪਤਾ ਲੱਗਦਾ ਵੀ ਇਹ ਥੋੜਾ ਟੀ ਐਸ ਐਚ ਲੈਵਲ ਆ ਉਹ 5 ਨੂੰ ਕਰੋਸ ਕਰ ਗਿਆ, ਜਦੋਂ ਉਹ 5 ਨੂੰ ਕਰੋਸ ਕਰ ਜਾਂਦਾ ਤਾਂ ਸਮਝ ਲਓ ਵੀ ਪੇਸ਼ੈਂਟ ਹਾਈਪੋਥਾਇਰੋਇਡ ਲਈ ਡਾਇਗਨੋਸ ਹੋ ਜਾਂਦਾ, ਤੇ ਹੁਣ ਡਾਕਟਰ ਕਹਿ ਦਿੰਦਾ ਵੀ ਤੁਹਾਨੂੰ ਇਹ ਗੋਲੀ ਲਾਈਫ ਟਾਈਮ ਖਾਣੀ ਪੈਣੀ ਆ। ਬੈਸਟ ਐਲੋਪੈਥਿਕ ਦਵਾਈਆਂ ਸਾਰੀਆਂ ਹੀ ਲਾਈਫ ਟਾਈਮ ਖਾਧੀਆਂ ਜਾਂਦੀਆਂ ਨੇ, ਵੱਖਰੀ ਗੱਲ ਆ ਵੀ ਉਹਨਾਂ ਚ ਦੱਸਿਆ ਨੀ ਜਾਂਦਾ, ਇਹਦੇ ਵਿੱਚ ਦੱਸ ਦਿੱਤਾ ਜਾਂਦਾ ਵੀ ਇਹ ਥੋੜੀ ਦਵਾਈ ਨੀ ਛੁੱਟ ਸਕਦੀ, ਸਾਰੀ ਉਮਰ ਤੁਹਾਨੂੰ ਖਾਣੀ ਪੈਂਦੀ। ਪ੍ਰੋਬਲਮ ਇਹ ਆਉਂਦੀ ਹੈ ਜੀ ਦਵਾਈ ਖਾਣ ਦੇ ਬਾਵਜੂਦ ਵੀ ਜਿਹੜੀਆਂ ਮੈਂ ਦਿੱਕਤਾਂ ਦੇ ਜ਼ਿਕਰ ਕੀਤਾ ਉਹ ਦਿੱਕਤਾਂ ਠੀਕ ਨਹੀਂ ਹੋ ਪਾਉਂਦੀਆਂ, ਨਾਲ ਦੀ ਨਾਲ ਫਿਰ ਦਵਾਈ ਦੀ ਡੋਜ਼ ਵੀ ਵੱਧ ਚਲੇ ਜਾਂਦੀ ਆ। ਤੇ ਹੁਣ ਆਯੁਰਵੇਦ ਦੇ ਵਿੱਚ ਜੋ ਅਸੀਂ ਟ੍ਰੀਟਮੈਂਟ ਕਰਦੇ ਹਾਂ ਤਕਰੀਬਨ 3 ਤੋਂ 4 ਮਹੀਨੇ ਦਾ ਟ੍ਰੀਟਮੈਂਟ ਹੁੰਦਾ ਹੈ, ਪਹਿਲੇ ਹਫ਼ਤੇ ਦੇ ਵਿੱਚ ਪੇਸ਼ੈਂਟ ਸਾਨੂੰ ਫੀਡਬੈਕ ਇਹ ਦਿੰਦੇ ਨੇ ਵੀ ਸਾਨੂੰ ਹੁਣ ਅੱਗੇ ਜਿਹੜੀ ਥਕਾਵਟ ਨਹੀਂ ਰਹਿੰਦੀ, ਅੱਗੇ ਜਿਹਨੀ ਸੁਸਤੀ ਨਹੀਂ ਪੈਂਦੀ ਹੈਗੀ, ਬਾਡੀ ਦੇ ਵਿੱਚ ਐਨਰਜੀ ਮਹਿਸੂਸ ਹੁੰਦੀ ਹੈ, ਉਹ ਇੱਕ ਪੋਜ਼ਿਟਿਵ ਸਾਈਨ ਹੁੰਦਾ ਵੀ ਦਵਾਈ ਕੰਮ ਕਰ ਰਹੀ ਆ। 3 ਮਹੀਨੇ ਲਗਾਤਾਰ ਅਸੀਂ ਪੇਸ਼ੈਂਟ ਨੂੰ ਦਵਾਈ ਖਿਲਵਾ ਕੇ ਫਿਰ ਪੇਸ਼ੈਂਟ ਨੂੰ ਕਹਿੰਦੇ ਵੀ ਹੁਣ ਆਪਣਾ ਟੈਸਟ ਕਰਵਾ ਲਾ ਦੁਬਾਰਾ, ਤੇ 3 ਮਹੀਨਿਆਂ ਦੇ ਟ੍ਰੀਟਮੈਂਟ ਦੇ ਵਿੱਚ ਅਸੀਂ ਉਹ ਫਿਰ ਦਵਾਈ ਪੇਸ਼ੈਂਟ ਦੀ ਜਿਹੜੀ ਇੰਗਲਿਸ਼ ਵਾਲੀ ਗੋਲੀ ਹੁੰਦੀ ਆ ਉਹ ਵੀ ਛੁੱਟ ਜਾਂਦੀ ਆ ਤੇ ਸਾਡੇ ਵਾਲਾ ਟ੍ਰੀਟਮੈਂਟ ਵੀ ਬੰਦ ਹੋ ਜਾਂਦਾ। ਕਹਿਣ ਦਾ ਮਤਲਬ ਉਹ ਵੀ ਪਰਮਾਨੈਂਟ ਹੱਲ ਹੋ ਜਾਂਦਾ ਥਾਇਰੋਇਡ ਦੀ ਪ੍ਰੋਬਲਮ ਦਾ, ਤੁਹਾਨੂੰ ਕੋਈ ਦਵਾਈ ਖਾਣ ਦੀ ਜ਼ਰੂਰਤ ਨਹੀਂ ਪੈਂਦੀ ਹੈਗੀ, ਨਾ ਸਾਡੇ ਵਾਲੀ ਨਾ ਐਲੋਪੈਥਿਕ। ਇਸ ਕਰਕੇ ਜੇ ਇੱਦਾਂ ਦੀ ਕੋਈ ਵੀ ਦਿੱਕਤ ਤੁਹਾਨੂੰ ਥਾਇਰੋਇਡ ਨਾਲ ਸੰਬੰਧਿਤ ਜਾਂ ਹੋਰ ਵੀ ਕੋਈ ਸਰੀਰਕ ਮਾਨਸਿਕ ਰੋਗ ਆ, ਤੁਸੀਂ ਗੋਲੀਆਂ ਦੇ ਚੱਕਰਾਂ ਵਿੱਚ ਫਸੇ ਹੋਏ ਹੋ, ਤਾਂ ਆਪਾਂ ਉਹ ਗੋਲੀਆਂ ਤੋਂ ਕਿਹੜਾ ਛਡਵਾ ਸਕਦੇ ਹਾਂ। ਤੁਸੀਂ ਜੋਤ ਆਯੁਰਵੇਦਿਕ ਸੈਂਟਰ ਨਾਲ ਸੰਪਰਕ ਕਰ ਸਕਦੇ ਹੋ 647-400-2800, 647-465-2800, ਜ਼ਿਆਦਾ ਜਾਣਕਾਰੀ ਲਈ ਤੁਸੀਂ ਜੋਤ ਆਯੁਰਵੇਦਿਕ .com ਤੇ ਵਿਜ਼ਿਟ ਕਰ ਸਕਦੇ ਹੋ, ਤੇ ਵਟਸਐਪ ਤੇ ਕਾਲ ਕਰਨ ਲਈ ਵੀ ਇਹੀ ਨੰਬਰ ਆ 647-465-2800। ਕਲੀਨਿਕ ਦੇ ਐਡਰੈਸ ਲਈ ਜੋਤ ਆਯੁਰਵੇਦਿਕ ਸੈਂਟਰ 7955 ਟੋਰਬਰਮ ਰੋਡ ਯੂਨਿਟ 4, ਤੇ ਸਟੀਲ ਤੇ ਟੋਰਬਰਮ ਦਾ ਮੇਨ ਇੰਟਰਸੈਕਸ਼ਨ ਪੈਂਦਾ ਜੀ, ਜਿਹੜਾ ਯੂਨਿਟ 4 ਆ ਉਹ ਟੋਰਬਰਮ ਨੂੰ ਫੇਸ ਕਰਦਾ।
ਇਹ ਜਿਹੜਾ ਥਾਇਰੋਇਡ ਗਲੈਂਡ ਆ, ਜੇ ਇਹ ਜ਼ਿਆਦਾ ਤੇਜ਼ੀ ਨਾਲ ਕੰਮ ਕਰਨ ਲੱਗ ਜੇ, ਓਵਰ ਐਕਟਿਵ ਹੋ ਜੇ, ਜਾਂ ਇਹ ਘੱਟ ਕੰਮ ਕਰਨ ਲੱਗ ਜੇ, ਅੰਡਰ ਐਕਟਿਵ ਹੋਵੇ, ਜਾਣੀ ਜੇ ਹਾਰਮੋਨ ਜਾਣੀ ਥਾਇਰੋਕਸਿਨ ਹਾਰਮੋਨ ਘਟੇ ਤਾਂ ਪ੍ਰੋਬਲਮ ਜ਼ਿਆਦਾ ਆਉਂਦੀਆਂ ਕਿ ਵਧੇ ਤਾਂ ਪ੍ਰੋਬਲਮ ਜ਼ਿਆਦਾ ਆਉਂਦੀਆਂ?
ਦੇਖੋ ਜੀ, ਜੇ ਘਟੇ ਪ੍ਰੋਡਕਸ਼ਨ ਉਹਦੀ ਥਾਇਰੋਕਸਿਨ ਦੀ, ਫਿਰ ਵੀ ਦਿੱਕਤ ਆਉਂਦੀਆਂ ਨੇ। ਆ ਆਪਾਂ ਜਿਹੜੀ ਹਾਈਪੋਥਾਇਰੋਇਡ ਦੀ ਗੱਲ ਕੀਤੀ ਹੈ ਨਾ, ਇਹ ਆਪਾਂ ਨੇ ਘਟੇ ਹੋਏ ਦੀ ਦਿੱਕਤ ਕੀਤੀ ਆ ਵੀ ਜਿਹੜਾ ਥਾਇਰੋਕਸਿਨ ਹਾਰਮੋਨ ਉਹ ਘੱਟ ਬਣਾ ਰਿਹਾ, ਅੰਡਰ ਐਕਟਿਵ ਆ। ਜਦੋਂ ਓਵਰ ਐਕਟਿਵ ਹੋ ਜਾਂਦਾ, ਥਾਇਰੋਕਸਿਨ ਵੱਧ ਬਣਾਉਣ ਲੱਗ ਜਾਂਦਾ ਜੀ, ਉਹਨੂੰ ਆਪਾਂ ਹਾਈਪਰ ਥਾਇਰੋਇਡ ਕਹਿੰਦੇ ਆ। ਹਾਈਪੋਥਾਇਰੋਇਡ ਦੇ ਪੇਸ਼ੈਂਟ ਬਹੁਤ ਘੱਟ ਹੁੰਦੇ ਨੇ, ਉਹਦੇ ਵਿੱਚ ਪੇਸ਼ੈਂਟ ਸੁੱਕਣਾ ਸ਼ੁਰੂ ਹੋ ਜਾਂਦਾ ਜੀ, ਉਹਨੂੰ ਜਿਵੇਂ ਗਲੇ ਦੀਆਂ ਨਾੜਾਂ ਵੀ ਦਿਖਣ ਲੱਗ ਜਾਂਦੀਆਂ ਨੇ, ਇੰਨਾ ਸੁੱਕ ਜਾਂਦਾ, ਦਿਨੋਂ ਦਿਨ ਉਹਦਾ ਵੇਟ ਘਟਦਾ ਚਲੀ ਜਾਂਦਾ ਹੁੰਦਾ, ਉਹਦੀ ਧੜਕਣ ਤੇਜ਼ ਰਹਿੰਦੀ ਆ, ਨੀਂਦ ਦੀ ਦਿੱਕਤ ਆਉਣ ਲੱਗ ਜਾਂਦੀ ਆ ਜੀ, ਉਹਨੂੰ ਉਲਟ ਹੁੰਦਾ ਇਹਦੇ ਨਾਲ, ਉਹ ਹਾਈਪੋ ਨਾਲੋਂ ਹਾਈਪਰ ਦੇ ਵਿੱਚ।
ਓਕੇ ਜੀ, ਓਕੇ, ਦੁਬਾਰਾ ਦੇ ਜੋ ਜੀ ਨੰਬਰ ਇੱਕ ਵਾਰੀ।
ਜ਼ਰੂਰ ਜੀ ਜ਼ਰੂਰ, 647-465-2800, 647-465-2800।
ਮਿਹਰਬਾਨੀ ਜੀ, ਧੰਨਵਾਦ ਬਹੁਤ ਬਹੁਤ।
ਥੈਂਕ ਯੂ ਜੀ ਬਹੁਤ।
ਦੋਸਤੋ, ਛੋਟੀ ਜਿਹੀ ਬ੍ਰੇਕ ਤੋਂ ਬਾਅਦ ਮਿਲਦੇ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸਭ ਨੂੰ ਬੇਨਤੀ ਹੈ ਕਿ ਐਜੂਕੇਟ ਪੰਜਾਬ ਪ੍ਰੋਜੈਕਟ ਵੱਲੋਂ ਪੰਜਾਬ ਦੇ ਵਿੱਚ ਵਿਦਿਆ ਦਾ ਲੰਗਰ ਚੱਲ ਰਿਹਾ ਹੈ, ਸੋ ਆਓ ਇਸ ਚਲਦੇ ਵਿਦਿਆ ਦੇ ਲੰਗਰ ਵਿੱਚ ਆਪਣਾ ਯੋਗਦਾਨ ਪਾਈਏ ਅਤੇ ਗਰੀਬ ਘਰਾਂ ਦੇ ਬੱਚਿਆਂ ਨੂੰ ਪੜ੍ਹਾਈ ਕਰਵਾਈਏ। ਤੁਸੀਂ ਆਪਣਾ 100% ਦਸਵੰਧ ਡੋਨੇਸ਼ਨ ਇੱਕ ਕਿਸੇ ਗਰੀਬ ਬੱਚੇ ਦੀ ਪੜ੍ਹਾਈ ਤੇ ਲਗਾ ਸਕਦੇ ਹੋ। ਤੁਸੀਂ ਜੋ ਵੀ ਡੋਨੇਸ਼ਨ ਦਿਓਗੇ, 100% ਐਜੂਕੇਟ ਪੰਜਾਬ ਪ੍ਰੋਜੈਕਟ ਵੱਲੋਂ ਬੱਚੇ ਦੇ ਖਾਤੇ ਵਿੱਚ ਪਾਇਆ ਜਾਏਗਾ। ਆਪ ਜੀ ਆਪਣੇ ਸਪਾਂਸਰ ਕੀਤੇ ਹੋਏ ਬੱਚੇ ਨੂੰ ਮਿਲ ਵੀ ਸਕਦੇ ਹੋ ਅਤੇ ਫੋਨ ਤੇ ਗੱਲ ਵੀ ਕਰ ਸਕਦੇ ਹੋ। ਸੋ ਆਓ ਇਸ ਚੌਦੇ ਲੰਗਰ ਵਿੱਚ ਆਪਣਾ ਯੋਗਦਾਨ ਪਾਉਣ ਲਈ ਸਾਡੀ ਵੈਬਸਾਈਟ www.educatepunjab.net ਤੇ ਵਿਜ਼ਿਟ ਕਰੋ, ਜਾਂ 647-745-1613 ਤੇ ਸਾਨੂੰ ਸੰਪਰਕ ਕਰੋ ਜੀ। ਆਓ ਇੱਕ ਇੱਕ ਲੋੜਵੰਦ ਬੱਚੇ ਦੀ ਬਾਂਹ ਫੜ ਕੇ ਉਸਨੂੰ ਪੜ੍ਹਾਈ ਕਰਾਂਗੇ।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ਼ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100, ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100
ਤੁਣਕਾ ਤੁਣਕਾ ਦੀ ਸ਼ਾਨਦਾਰ ਕਾਮਯਾਬੀ ਤੋਂ ਬਾਅਦ ਹਰਜਿੰਦਰ ਗਿੱਲ ਅਤੇ ਜੀ ਮੀਡੀਆ ਗਰੁੱਪ ਪੇਸ਼ ਕਰਦੇ ਨੇ ਹਰਦੀਪ ਗਰੇਵਾਲ ਅਤੇ ਮੈਂਡੀ ਤੱਖੜ ਦੀ ਨਵੀਂ ਪੰਜਾਬੀ ਫਿਲਮ ਸਿਕਸ ਈਚ।
ਨਵਦੀਪ ਜੀ, ਮੇਰਾ ਨਾਮ ਐਡਵੋਕੇਟ ਸਮਰਾਜ ਸਿੰਘ ਆ ਤੇ ਮੈਂ ਤੁਹਾਡਾ ਕੇਸ ਸਿਰਫ ਇੱਕੋ ਸ਼ਰਤ ਤੇ ਲੜੂੰਗਾ, ਮੈਨੂੰ ਮੇਰੇ ਹਰ ਸਵਾਲ ਦਾ ਸੱਚਾ ਜਵਾਬ ਚਾਹੀਦਾ। ਤੁਹਾਡੇ ਤੇ ਮਨਪ੍ਰੀਤ ਦੇ ਵਿਆਹ ਦਾ ਸਾਰਾ ਖਰਚਾ ਤੁਹਾਡੇ ਸਹੁਰਿਆਂ ਨੇ ਕੀਤਾ ਸੀ, ਵੀਜ਼ਾ ਟਿਕਟਾਂ ਦੇ ਪੈਸੇ ਵੀ ਉਹਨਾਂ ਨੇ ਲਾਏ।
14 ਮਾਰਚ ਤੋਂ ਤੁਹਾਡੇ ਨਜ਼ਦੀਕੀ ਸਿਨੇਮਾ ਘਰਾਂ ਵਿੱਚ।
ਮਕਾਨ ਜਾਂ ਦੁਕਾਨ, ਪ੍ਰੋਪਰਟੀ ਦੀ ਹਰ ਮੁਸ਼ਕਿਲ ਨੂੰ ਕਰੇ ਆਸਾਨ।
ਕਾਬਿਲ ਤੇ ਇਮਾਨਦਾਰ ਸੇਲਸ ਰਿਪ੍ਰੈਜੈਂਟੇਟਿਵ ਰਾਣਾ ਰਣਧੀਰ ਸਿੰਘ ਸਿੱਧੂ, ਜਿਹੜੇ ਬ੍ਰੈਂਪਟਨ ਤੇ ਮਿਸੀਸਾਗਾ ਤੋਂ ਆਪਣੇ ਭਰੋਸੇਮੰਦ ਸੇਵਾਵਾਂ ਪ੍ਰਦਾਨ ਕਰਦੇ ਨੇ।
ਅੱਜ ਹੀ ਕਾਲ ਕਰੋ 905-915-8484
9059158484। ਘਰ ਖਰੀਦਣਾ ਹੈ ਜਾਂ ਪ੍ਰੋਪਰਟੀ ਵਿੱਚ ਇਨਵੈਸਟ ਕਰਕੇ ਚੰਗਾ ਪ੍ਰੋਫਿਟ ਹਾਸਲ ਕਰਨਾ ਹੈ,
ਕਾਲ ਕਰੋ ਰਾਇਲ ਲੀਪੇਜ ਫਲਾਰ ਸਿਟੀ ਰਿਐਲਟੀ ਦੇ ਰਾਣਾ ਰਣਧੀਰ ਸਿੰਘ ਸਿੱਧੂ ਨੂੰ।
ਹਰਜਿੰਦਰ ਗਿੱਲ ਅਤੇ ਜੀ ਮੀਡੀਆ ਗਰੁੱਪ ਪੇਸ਼ ਕਰਦੇ ਨੇ ਹਰਦੀਪ ਗਰੇਵਾਲ ਅਤੇ ਮੈਂਡੀ ਤੱਖੜ ਦੀ ਨਵੀਂ ਪੰਜਾਬੀ ਫਿਲਮ ਸਿਕਸ ਈਚ। 14 ਮਾਰਚ ਤੋਂ ਤੁਹਾਡੇ ਨਜ਼ਦੀਕੀ ਸਿਨੇਮਾ ਘਰਾਂ ਵਿੱਚ।
ਓ ਬੱਲੇ ਬੱਲੇ ਬਈ, ਇਹ ਤਾਂ ਕਮਾਲ ਕਰਤੀ, ਏਡੀ ਵੱਡੀ ਸ਼ੋਪ ਬਣਾ ਲਈ।
ਘਰ, ਦਫ਼ਤਰ, ਕਮਰਸ਼ੀਅਲ ਪਲਾਜ਼ਾ ਜਾਂ ਟਾਊਨ ਹਾਊਸ ਦੀ ਵਧੀਆ ਕੰਸਟਰਕਸ਼ਨ ਵਾਜਿਬ ਰੇਟਾਂ ਤੇ ਕਰਵਾਉਣ ਲਈ ਯਾਦ ਰੱਖੋ ਇੱਕ ਹੀ ਨਾਮ, ਸਰਵ ਲੋ ਕੰਸਟਰਕਸ਼ਨ।
ਹਰ ਤਰ੍ਹਾਂ ਦੀ ਕੰਸਟਰਕਸ਼ਨ ਦੇ ਵਧੀਆ ਕੰਮ ਲਈ ਅੱਜ ਹੀ ਕਾਲ ਕਰੋ ਸਰਵ ਲੋ ਕੰਸਟਰਕਸ਼ਨ 410-841-0478 416-841-0478 ਸਰਵ ਲੋ ਕੰਸਟਰਕਸ਼ਨ।
ਉਹ ਜੀ, ਰੀਅਲ ਅਸਟੇਟ ਡੀਲ ਕਿਸੇ ਕਿਸੇ ਨੂੰ ਰਾਸ ਆਵੇ,
ਜੇ ਡੀਲ ਡੇਲ ਮੁੰਡੀ ਕਰਵਾਵੇ ਤਾਂ ਪ੍ਰੋਪਰਟੀ ਦੇ ਬਾਗ ਜਗਾਵੇ। ਕਿਸੇ ਵੀ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਇਨਵੈਸਟਮੈਂਟ ਲਈ, ਹੋਟਲ, ਮੋਟਲ, ਲੈਂਡ, ਪਲਾਜ਼ਾ, ਗੈਸ ਸਟੇਸ਼ਨ, ਅਪਾਰਟਮੈਂਟ ਖਰੀਦਣ ਜਾਂ ਵੇਚਣ ਲਈ,
ਜਾਂ ਫਿਰ ਫ੍ਰੀ ਮਾਰਕੀਟ ਅਵੈਲੂਏਸ਼ਨ ਲਈ, ਇੱਕੋ ਥਾਂ ਤੇ ਇੱਕੋ ਨਾਂ, ਡੀਲ ਮੁੰਡੀ।
ਕਾਲ ਕਰੋ 416-213-1313 416-213-1313
7895 Tranmere Drive 206 Mississauga ਡੇਲ ਮੁੰਡੀ ਰੀਅਲ ਸਟੇਟ ਐਕਸਪਰਟ।
ਇੱਕ ਵਾਰੀ ਫਿਰ ਨਿੱਘਾ ਸਵਾਗਤ ਜੀ ਤੁਹਾਡਾ ਅੱਜ ਨਗਾਰਾ ਪ੍ਰੋਗਰਾਮ ਦੇ ਵਿੱਚ। ਸਿਕਸ ਈਚ ਪੰਜਾਬੀ ਮੂਵੀ ਹੈ ਜੀ, ਹਰਜਿੰਦਰ ਗਿੱਲ ਜੀ ਮੀਡੀਆ ਦੇ ਜਾਣੀ ਪਛਾਣੀ ਸ਼ਖਸੀਅਤ ਨੇ, ਉਹ ਪ੍ਰਮੋਟ ਕਰ ਰਹੇ ਨੇ ਜੀ ਇਹਨੂੰ, ਤੇ ਬਸ 14 ਤਰੀਕ ਨੂੰ ਇਹ ਸਿਨੇਮਾ ਦੇ ਵਿੱਚ ਲੱਗ ਜਾਣੀ ਹੈ। ਬੜੀ ਸੋਹਣੀ ਫਿਲਮ ਹੈਗੀ ਹੈ ਤੇ ਤੁਸੀਂ ਵਕਤ ਕੱਢ ਕੇ ਵੇਖਿਓ ਜੀ, ਮਨੋਰੰਜਨ ਦਾ ਮਨੋਰੰਜਨ, ਬਾਕੀ ਸਿੱਖਿਆ ਵੀ ਮਿਲਦੀ ਹੈ ਜੀ ਜ਼ਰੂਰ। ਆਪਣੀ ਗੱਲਬਾਤ ਦੋਸਤੋ ਚੱਲ ਰਹੀ ਸੀ ਕਿ ਅਸੀਂ ਜਿਹੜੇ ਵਿਦੇਸ਼ਾਂ ਚ ਬੈਠੇ ਹਾਂ, ਅਸੀਂ ਪੰਜਾਬ ਨਾਲ, ਭਾਰਤ ਨਾਲ ਕਾਫੀ ਲਗਾਅ ਲੱਗਦੇ ਹਾਂ। ਫਿਜ਼ੀਕਲੀ ਅਸੀਂ ਇੱਥੇ ਰਹਿੰਦੇ ਹਾਂ, ਪਰ ਮਾਨਸਿਕ ਤੌਰ ਤੇ ਜ਼ਿੰਦਗੀ ਦਾ ਕੁਝ ਹਿੱਸਾ ਜਿਹੜਾ ਸਾਡਾ, ਹਰ ਰੋਜ਼ ਤਾਂ ਨਹੀਂ ਕਹਿ ਸਕਦੇ, ਕੰਮਾਂ ਧੰਦਿਆਂ ਚ ਲੋਕ ਲੱਗੇ ਹੁੰਦੇ ਨੇ, ਪਰ ਜਦੋਂ ਸੋਚਦੇ ਹਾਂ ਤੇ ਪੰਜਾਬ ਬਾਰੇ, ਭਾਰਤ ਬਾਰੇ ਗੱਲ ਆ ਜਿਹੜੀ ਸੁੱਤੇ ਸਿੱਧੀ ਸਾਡੇ ਦਿਮਾਗ ਦੇ ਵਿੱਚ ਆ ਜਾਂਦੀ ਹੈ, ਫਿਰ ਉੱਥੇ ਪੋਲੀਟੀਕਲ ਪਾਰਟੀਜ਼ ਬਾਰੇ ਗੱਲ ਚੱਲ ਪੈਂਦੀ ਹੈ। ਜਦੋਂ ਦੀ ਆਮ ਆਦਮੀ ਪਾਰਟੀ ਬਣੀ ਆ ਉਦੋਂ ਦੇ ਤਾਂ ਖਾਸ ਕਰਕੇ ਲੋਕ ਵੱਡੀ ਪੱਧਰ ਦੇ ਉੱਤੇ ਸਰਗਰਮ ਹੋਏ ਸੀ ਸਰਗਰਮ ਜੀ, ਤੇ ਫਿਰ ਉਸ ਤੋਂ ਬਾਅਦ ਫਿਰ ਉਹ ਸਰਗਰਮ ਵਿਅਕਤੀਆਂ ਦੀ ਗਿਣਤੀ ਘਟਦੀ, ਜਿਹੜੇ ਤਾਂ ਸੈਂਸਿਟਿਵ ਸੀ ਤੇ ਨਾਲ ਦੀ ਨਾਲ ਥੋੜੇ ਜਿਹੇ ਇਮੋਸ਼ਨਲ ਹੋ ਕੇ ਆਏ ਸੀ, ਉਹ ਤਾਂ ਹੋ ਗਏ ਸੀ ਜੀ ਪਿੱਛੇ 15-16 ਤੱਕ ਹੀ। ਉਸ ਤੋਂ ਬਾਅਦ ਜਿਹੜੇ ਰਹੇ ਉਹਨਾਂ ਦੇ ਵਿੱਚੋਂ ਕੱਟੜ ਭਗਤ ਬਹੁਤ ਸੀ, ਤੇ ਜੇ ਕੋਈ ਉਹਨਾਂ ਨੂੰ ਸਵਾਲ ਕਰਦਾ ਹੁੰਦਾ ਸੀਗਾ ਉਹ ਕਹਿੰਦੇ ਸੀ ਨਾ ਜੀ ਤੁਸੀਂ ਤਾਂ ਵਿਰੋਧੀ ਹੋ ਆਮ ਆਦਮੀ ਪਾਰਟੀ ਦੇ, ਤੇ ਫਿਰ ਕੀ ਹੋ ਗਿਆ ਜੀ ਵਿਰੋਧੀ ਹੈ ਨਾ, ਵਿਰੋਧੀ ਹੋਣਾ ਕੋਈ ਮਾੜੀ ਗੱਲ ਥੋੜਾ ਹੈਗੀ ਆ, ਵਿਰੋਧੀ ਤਾਂ ਸਗੋਂ ਵਿਰੋਧੀ ਤਾਂ ਕੀ ਕਰਦਾ, ਵਿਰੋਧੀ ਤਾਂ ਕੋਈ ਨੁਕਤਾ ਨੋਟ ਕਰਕੇ ਤੁਹਾਨੂੰ ਦੱਸ ਦਿੰਦਾ, ਇਹਦੇ ਨਾਲ ਕੀ ਹੁੰਦਾ, ਬੰਦਾ ਆਪਣਾ ਨੁਕਸਾ, ਪਾਰਟੀ ਆਪਣਾ ਨੁਕਸਾ ਕੋਈ ਦੂਰ ਕਰ ਲੈਂਦੀ ਹੈ। ਸਗੋਂ ਵਿਰੋਧੀ ਤੇ ਨਿੰਦਕ ਆ ਜਿਹੜਾ ਉਹ ਤਾਂ ਕਹਿੰਦੇ ਜੀ ਨਾਲ ਰੱਖਣੇ ਚਾਹੀਦੇ ਆ, ਕ੍ਰਿਟੀਸਿਜ਼ਮ ਹੋਣਾ ਚਾਹੀਦਾ, ਬੰਦੇ ਦੀ ਪਰਸਨੈਲਿਟੀ ਵੀ ਤਾਂ ਹੀ ਉਹ ਡਿਵੈਲਪ ਕਰਦੀ ਹੈ ਜੇ ਬੰਦਾ ਇਨਸਾਨ ਆ ਜਿਹੜਾ ਖੁਦ ਸੈਲਫ ਕ੍ਰਿਟੀਸਿਜ਼ਮ ਕਰੇ, ਆਪਣੇ ਆਪ ਤੇ ਸ਼ੱਕ ਕਰੇ, ਆਪਣੇ ਆਪ ਨੂੰ ਸ਼ੱਕ ਦੀ ਨਿਗਾਹ ਨਾਲ ਵੇਖੇ, ਜਿਹੜੀ ਚੀਜ਼ ਉਹਨੇ ਸਿੱਖਿਆ ਨੂੰ ਚੈਲੰਜ ਕਰੇ ਵੀ ਕੀ ਵਾਕਈ ਮੈਂ ਸਿੱਖੀ ਆ, ਕੀ ਇਸ ਤੋਂ ਵੱਧ ਵੀ ਸਿੱਖ ਸਕਦਾ, ਕੀ ਇਸ ਤੋਂ ਨਵਾਂ ਵੀ ਕੁਝ ਸਿੱਖ ਸਕਦਾ, ਕੀ ਮੈਂ ਜਿਹੜੀ ਚੀਜ਼ ਸਿੱਖੀ ਆ ਇਹ ਵਾਕਿਆ ਹੀ ਸਮੇਂ ਦੇ ਹਿਸਾਬ ਨਾਲ ਠੀਕ ਉਤਰਦੀ ਹੈ ਕਿ ਨਹੀਂ ਉਤਰਦੀ, ਤੇ ਜਿਹੜੀ ਚੀਜ਼ ਮੈਂ ਸਿੱਖੀ ਹੋਈ ਆ ਜਿਵੇਂ ਐਵੇਂ ਹੀ ਉਹਨੂੰ ਦਿਮਾਗ ਦੇ ਵਿੱਚ ਰੱਖੀ ਹੋਈ ਆ, ਬੋਝ ਚੱਕਿਆ ਤੇ ਉਹ ਰੈਲੇਵੈਂਟ ਹੀ ਨਹੀਂ, ਫਿਰ ਉਹਨੂੰ ਛੱਡਦਾ, ਜਾਣੀ ਚੈਲੰਜ ਕਰਨਾ, ਸੈਲਫ ਕ੍ਰਿਟੀਸਿਜ਼ਮ ਕਰਨਾ, ਕ੍ਰਿਟੀਸਿਜ਼ਮ ਕਰਨਾ, ਬੈਠ ਕੇ ਵਾਰਤਾਲਾਪ ਕਰਨਾ, ਵਿਰੋਧੀ ਦੇ ਨਾਲ ਵੀ ਬੈਠਣਾ ਆਪਣੇ ਨਾਲ, ਵਿਰੋਧੀ ਦਾ ਪੱਖ ਸੁਣਨਾ, ਆਪਣਾ ਪੱਖ ਰੱਖਣਾ, ਵਿਰੋਧੀ ਦਾ ਪੱਖ ਸੁਣਨਾ, ਮੈਂ ਕਹਿੰਦਾ ਜੀ ਪਹਿਲਾਂ ਵਿਰੋਧੀ ਦਾ ਪੱਖ ਸੁਣਨਾ, ਸੁਣ ਕੇ ਵਿਚਾਰ ਕੇ ਜੇ ਵਿਰੋਧੀ ਦੀ ਗੱਲ ਠੀਕ ਲੱਗਦੀ ਹੈ ਉਸ ਨੂੰ ਐਪਰੀਸ਼ੀਏਟ ਕਰਨਾ, ਉਹਦਾ ਧੰਨਵਾਦ ਕਰਨਾ ਵੀ ਠੀਕ ਹੈ। ਭਾਈ ਮਿੱਤਰ ਬਹੁਤ ਬਹੁਤ ਧੰਨਵਾਦ, ਤੁਸੀਂ ਮੈਨੂੰ ਆਹ ਨੁਕਤਾ ਦੱਸਿਆ, ਇਹ ਮੇਰੇ ਦਿਮਾਗ ਚੋਂ ਮੇਰੇ ਜ਼ਿਹਨ ਚੋਂ ਨਿਕਲ ਗਿਆ ਸੀ, ਮੈਨੂੰ ਪਤਾ ਨਹੀਂ ਸੀ ਇਹਦੀਆਂ ਆਹ ਇੰਪਲੀਕੇਸ਼ਨ ਹੋਣਗੀਆਂ, ਇਹਦਾ ਆਹ ਰਿਜ਼ਲਟ ਨਿਕਲੂਗਾ, ਫਿਰ ਆਪਣੇ ਆਪ ਨੂੰ ਦਰੁਸਤ ਕਰਨਾ। ਵਿਰੋਧੀ ਦਾ ਤਾਂ ਧੰਨਵਾਦ ਕਰਨਾ ਚਾਹੀਦਾ, ਪਰ ਇੱਥੇ ਅਸੀਂ ਜਿਹੜੇ ਆਏ ਹਾਂ ਨਾ ਉਸ ਦੇਸ਼ ਚੋਂ, ਪਤਾ ਨਹੀਂ ਸਾਡੇ ਕਲਚਰ ਦੇ ਵਿੱਚ, ਕਲਚਰ ਚ ਬਹੁਤ ਗੱਲਾਂ ਚੰਗੀਆਂ, ਪਰ ਵਿਰੋਧ ਨੂੰ ਨਾ ਇਸ ਤਰ੍ਹਾਂ ਲਿਆ ਜਾਂਦਾ ਵੀ ਵਿਰੋਧ ਦਾ ਮਤਲਬ ਜਿਵੇਂ ਲੜਾਈ ਸਮਝਿਆ ਜਾਂਦਾ ਵੀ ਇਹ ਤਾਂ ਜੀ ਮੇਰੇ ਨਾਲ ਲੜਦਾ ਜੀ, ਹੈਨਾ, ਤੇ ਇਸ ਤਰ੍ਹਾਂ ਨਹੀਂ ਹੁੰਦਾ ਗਾ। ਵਿਰੋਧ ਦਾ ਮਤਲਬ ਹੁੰਦਾ ਕੋਈ ਬੰਦਾ ਡਿਫਰੈਂਟ ਐਂਗਲ ਤੋਂ ਗੱਲ ਕਰਦੇ ਆ। ਆਮ ਆਦਮੀ ਪਾਰਟੀ ਵੀ ਵਿਰੋਧ ਦੇ ਵਿੱਚ ਉਪਜੀ ਸੀ, ਇਹ ਕਹਿੰਦੇ ਸੀ ਜੀ ਅਸੀਂ ਤਾਂ ਜਿਹੜਾ ਜਿਹੜੀ ਜਿਹੜੀ ਜਿਹੜਾ ਰਾਜਨੀਤੀ ਚੱਲ ਰਹੀ ਆ ਉਹ ਗਲਤ ਰਾਜਨੀਤੀ ਆ, ਹਮ ਰਾਜਨੀਤੀ ਕਰਨੇ ਨਹੀਂ, ਹਮ ਰਾਜਨੀਤੀ ਬਦਲਨੇ ਆਏ ਹੈ, ਅਸੀਂ ਆਹ ਕਰਾਂਗੇ, ਅਸੀਂ ਉਹ ਕਰਾਂਗੇ, ਅਸੀਂ ਹੈਲਥ ਸਿਸਟਮ ਵਧੀਆ ਕਰ ਦਿਆਂਗੇ, ਅਸੀਂ ਐਜੂਕੇਸ਼ਨ ਸਿਸਟਮ ਵਧੀਆ ਕਰ ਦਾਂਗੇ, ਅਸੀਂ ਜੀ ਕਰਪਸ਼ਨ ਖਤਮ ਕਰ ਦਾਂਗੇ। ਲੋਕਾਂ ਨੂੰ ਸਵਾਲ ਕਰਨਾ, ਸਵਾਲ ਕਰਨ ਤਾਂ ਖੈਰ ਲੋਕਾਂ ਨੂੰ ਆਉਂਦੇ ਹੁੰਦੇ ਆ, ਇਹਨਾਂ ਨੇ ਲੋਕਾਂ ਨੂੰ ਨਾ ਇਨਸਾਈਟ ਕੀਤਾ ਵੀ ਹਾਂ ਤੁਸੀਂ ਸਵਾਲ ਕਰੋ ਵੱਡੇ ਵੱਡੇ ਲੀਡਰਾਂ ਨੂੰ, ਆਹ ਕਰੋ ਉਹ ਕਰੋ। ਹੋਇਆ ਕਿ ਹੌਲੀ 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 ਲੋਕਾਂ ਨੂੰ ਲੱਗਣ ਲੱਗ ਗਿਆ ਵੀ ਸ਼ਾਇਦ ਇਹ ਸਾਡੇ ਮਨਾਂ ਦੀ ਗੱਲ ਕਰ ਰਹੇ ਆ। ਪੋਲੀਟੀਕਲ ਪਾਰਟੀਆਂ ਦੇ ਵਿੱਚ ਵੀ ਜਿਹੜੇ ਮੌਕਾ ਪ੍ਰਸਤ ਓਪਰਚੁਨਿਸਟ ਬੈਠੇ ਸੀ ਉਨ੍ਹਾਂ ਨੂੰ ਲੱਗਿਆ ਵੀ ਹੁਣ ਇਹਨਾਂ ਦਾ ਦਾਅ ਲੱਗਣਾ ਆਮ ਆਦਮੀ ਪਾਰਟੀ ਦਾ, ਉਹ ਵੀ ਫਟਾਫਟ ਆਪਦੀਆਂ ਡੁੱਬਦੀਆਂ ਕਿਸ਼ਤੀਆਂ ਚੋਂ ਛਾਲਾਂ ਮਾਰ ਕੇ ਆਮ ਆਦਮੀ ਕਿਸ਼ਤੀ ਚ ਆਮ ਆਦਮੀ ਪਾਰਟੀ ਦੀ ਕਿਸ਼ਤੀ ਸ਼ਾਮਲ ਹੋ ਗਏ। ਅੱਛਾ, ਇਨ੍ਹਾਂ ਨੇ ਵੀ ਪੈਸੇ ਪੂਸੇ ਦੇ ਕੇ ਟਿਕਟਾਂ ਦੇਣੀਆਂ ਸ਼ੁਰੂ ਕਰਤੀਆਂ। ਇਨ੍ਹਾਂ ਦੇ ਵਿੱਚ ਜਿਹੜੇ ਜਿਹੜੇ ਬੰਦੇ ਕਾਬਲ ਸੀ, ਹੁਸ਼ਿਆਰ ਸੀ, ਜਿਹੜੇ ਸੱਚੀ ਮੁੱਚੀ ਮਤਲਬ ਸਮਾਜ ਦੀ ਖਾਤਰ ਕੁਝ ਚੰਗਾ ਕਰਨਾ ਚਾਹੁੰਦੇ ਸੀ, ਇਨ੍ਹਾਂ ਨੇ ਕੱਲੇ ਕੱਲੇ ਨੂੰ ਬਾਹਰ ਦਾ ਰਸਤਾ ਵਿਖਾਤਾ, ਅੰਦਰ ਰਹਿ ਗਈ ਭਗਤਾਂ ਦੀ ਭੀੜ ਬਸ, ਫਿਰ ਹਨਾ ਸਾਰੇ ਜੀ ਹਜ਼ੂਰੀਏ। ਮੈਂ ਫੇਰ ਕਹਿੰਦਾ ਵੀ ਸਾਰੇ ਹੀ ਜੀ ਹਜ਼ੂਰੀਏ। ਇਹ ਕਹਿੰਦਾ ਸੀ ਸੋਚਣ ਵਾਲਾ ਬੰਦਾ ਤਾਂ ਛੱਡਣਾ ਹੀ ਨਹੀਂ, ਅੰਦਰ ਕੋਈ ਵਿਰੋਧੀ ਨਹੀਂ ਰਹਿਣ ਦੇਣਾ, ਬਸ ਯੈਸ ਸਰ ਯੈਸ ਸਰ। ਉਹ ਪੰਜਾਬ ਚ ਵੀ ਐਵੇਂ ਹੋਇਆ ਤੇ ਦਿੱਲੀ ਚ ਵੀ ਐਵੇਂ ਹੋਇਆ, ਸਭ ਸਿਆਣੇ ਬੰਦੇ ਆ ਜਿਹੜੇ ਇਹਨਾਂ ਨੇ ਕੱਢਤੇ ਜੀ, ਮਗਰ ਰਹਿ ਗਿਆ ਫਿਰ ਮਾਤਾ ਦਾ ਮਾਲ, ਤੁਸੀਂ ਦੇਖ ਲਓ ਹਨਾ। ਅੱਛਾ, ਫੇਰ ਹੋਇਆ ਕੰਮ ਜਦੋਂ ਇਹਨਾਂ ਦੀ ਸਰਕਾਰ ਆਈ, ਸੱਤਾ ਹੱਥ ਦੇ ਵਿੱਚ ਆ ਗਈ, ਫਿਰ ਇਹਨਾਂ ਨੇ ਉਹੋ ਹੀ ਕਰਪਸ਼ਨ ਸ਼ੁਰੂ ਕੀਤੀ, ਉਹੋ ਹੀ ਜਿਹੜਾ ਕੁਝ ਪਹਿਲਾਂ ਚੱਲਦਾ ਹੁੰਦਾ ਸੀ। ਫਿਰ ਉੱਤੋਂ ਕਹਿੰਦੇ ਸੀ ਅਸੀਂ ਤਾਂ ਜੀ ਕਰਪਸ਼ਨ ਕਰਦੇ ਹੀ ਨਹੀਂ। ਅੱਛਾ, ਲੋਕਾਂ ਨੇ ਵੇਖ ਲਿਆ, ਹੁਣ ਆਮ ਘਰਾਂ ਦੇ ਜਿਹੜੇ ਲੜਕੇ ਲੜਕੀਆਂ ਗਏ ਸੀ, ਲੋਕਾਂ ਨੂੰ ਸਾਰਾ ਪਤਾ ਵੀ ਕਿਹੋ ਜਿਹੇ ਘਰ ਦੇ ਵਿੱਚ ਰਹਿੰਦੇ ਸੀ, ਕਿਵੇਂ ਕੋਠੀਆਂ ਪਾ ਲਈਆਂ, ਦੋ ਦੋ ਕਨਾਲਾਂ ਜ਼ਮੀਨ ਸੀ, ਕਿਵੇਂ 100-100 ਏਕੜ ਕਰ ਲਿਆ, ਸਾਰਾ ਕੁਝ ਲੋਕਾਂ ਨੂੰ ਪਤਾ। ਇਲੀਗਲ ਮਾਈਨਿੰਗ ਕਿਵੇਂ ਹੁੰਦੀ ਆ, ਕੀ ਹੁੰਦਾ, ਥਾਣਿਆਂ ਦੇ ਵਿੱਚ ਕੀ ਹੁੰਦਾ, ਕਚਹਿਰੀਆਂ ਚ ਕੀ ਹੁੰਦਾ, ਸਾਰਾ ਕੁਝ ਉਹੋ ਹੀ ਕੁਝ, ਸਗੋਂ ਉਹੋ ਹੀ ਨਹੀਂ ਉਸ ਤੋਂ ਵੱਧ ਹੋਣ ਲੱਗ ਗਿਆ ਅੰਦਰ ਖਾਤੇ। ਜੇ ਅਸੀਂ ਇੱਥੇ ਰੇਡੀਓ ਤੇ ਵੀ ਗੱਲ ਕਰਦੇ ਸੀ ਨਾ, ਬਹੁਤ ਲੋਕਾਂ ਨੂੰ ਸਾਡੀ ਗੱਲ ਚੁਭਦੀ ਸੀ। ਈਵਨ ਕਈ ਵਾਰੀ ਸਾਡੀਆਂ ਡਿਬੇਟਸ ਹੁੰਦੀਆਂ ਸੀ ਲਾਈਵ ਡਿਬੇਟਸ ਟੀਵੀ ਦੇ ਉੱਤੇ, ਤੇ ਜਿਹੜੇ ਆਮ ਆਦਮੀ ਪਾਰਟੀ ਵਾਲੇ ਸੀ ਨਾ ਉਹ ਗਰਮ ਹੋ ਜਾਂਦੇ ਹੁੰਦੇ ਸੀ। ਸਾਡੇ ਕਾਫੀ ਦੋਸਤ ਮਿੱਤਰ ਆ, ਉਹਨਾਂ ਨੇ ਬੋਲਣਾ ਹੀ ਛੱਡਦਾ ਸੀ, ਬਹੁਤ ਕਹਿੰਦੇ ਹੁੰਦੇ ਬੋਲਣਾ ਨਹੀਂ ਛੱਡੀਦਾ ਪੋਲੀਟਿਕਸ ਦੀ ਖਾਤਰ, ਸਗੋਂ ਵੱਧ ਬੋਲਣਾ ਚੱਲਣਾ ਚਾਹੀਦਾ, ਤੁਹਾਨੂੰ ਪਤਾ ਲੱਗਦਾ ਵੀ ਹਾਂ ਭਾਈ ਸਾਡੀ ਸਰਕਾਰ ਠੀਕ ਕੰਮ ਕਰ ਰਹੀ ਹੈ ਕਿ ਨਹੀਂ। ਹੁਣ ਫਿਰ ਜਵਾਬ ਹੀ ਨਹੀਂ ਦੇ ਸਕਦੇ, ਕੀ ਕਰੀਏ, ਕੋਈ ਜਵਾਬ ਨਹੀਂ ਜੀ ਉਹਨਾਂ ਕੋਲੇ ਕਿਸੇ ਵੀ ਗੱਲ ਦਾ। ਭਗਵੰਤ ਮਾਨ ਕੋਲੇ ਕੋਈ ਜਵਾਬ ਨਹੀਂ, ਕਿਸਾਨਾਂ ਦੇ ਮੀਟਿੰਗ ਦੇ ਵਿੱਚੋਂ ਉੱਠ ਕੇ ਆ ਗਿਆ, ਕਹਿੰਦਾ ਕਰ ਲਓ ਜੀ ਜਿਹੜਾ ਕੁਛ ਕਰਨਾ। ਉਹ ਤਾਂ ਫਿਰ ਮੋਦੀ ਸਾਹਿਬ ਨਾਲ ਵੀ ਗਾਹ ਲੰਘ ਗਿਆ ਜੀ। ਜਿਹੜੇ ਕਹਿੰਦੇ ਸੀ ਵੀ ਲੋਕਾਂ ਨੂੰ ਸਵਾਲ ਕਰੋ, ਜਿਹੜੇ ਕਹਿੰਦੇ ਸੀ ਵੀ ਸਿਕਿਉਰਿਟੀ ਲੈ ਕੇ ਕਿਉਂ ਆਉਂਦੇ ਆ, ਹੁਣ ਅੱਗੇ ਪਿੱਛੇ ਗੱਡੀਆਂ ਫਿਰਦੀਆਂ ਉਹਨਾਂ ਦੇ, ਹੁਣ ਉਹਨਾਂ ਦੀ ਹਿੰਮਤ ਨਹੀਂ ਪੈਂਦੀ ਵੀ ਕੈਨੇਡਾ ਇੱਥੇ ਟੋਰਾਂਟੋ ਚ ਆ ਕੇ ਪੱਤਰਕਾਰਾਂ ਦਾ ਇਕੱਠ ਕਰਨ। ਲਾਈਵ ਪੱਤਰਕਾਰਾਂ ਨੂੰ ਬੁਲਾਉਂਦੇ ਨੇ, ਉਹਨਾਂ ਨੂੰ ਪਤਾ ਵੀ ਹੁਣ ਸਾਨੂੰ ਸਵਾਲਾਂ ਦੇ ਜਵਾਬ ਦੇਣੇ ਔਖੇ ਆ। ਹੁਣ ਕਈ ਪੱਤਰਕਾਰਾਂ ਨੂੰ ਫੜ ਲੈਂਦੇ ਨੇ, ਸਗੋਂ ਉਲਟਾ ਕੇਸ ਦਰਜ ਕਰਦੇ ਨੇ ਉਹਨਾਂ ਤੇ, ਜਾਣੀ ਉਹ ਕਈ ਗੁਣਾ ਅੱਗੇ ਲੰਘ ਗਏ ਜੀ। ਅੱਛਾ, ਦੂਸਰੇ ਪਾਸੇ ਸਿਆਣੇ ਕਹਿੰਦੇ ਸੀ ਵੀ ਜਿਹੜੀ ਇਹ ਆ ਨਾ ਆਮ ਆਦਮੀ ਪਾਰਟੀ ਆ, ਉਹ ਬੀਜੇਪੀ ਦੀ ਬੀ ਟੀਮ ਆ, ਮਤਲਬ ਇਹ ਵੀ ਬੀਜੇਪੀ ਲਈ ਰਾਹ ਪੱਧਰਾ ਕਰ ਰਹੀ ਹੈ ਹੌਲੀ ਹੌਲੀ। ਜੇ ਦੂਜੀਆਂ ਪਾਰਟੀ ਦੇਖੋ, ਪਾਰਟੀਆਂ ਸਾਰੀ ਇੱਕੋ ਜਿਹੀਆਂ, ਤੁਹਾਨੂੰ ਪਤਾ ਬੀਜੇਪੀ, ਕਾਂਗਰਸ, ਅਕਾਲੀ, ਸਭ ਇੱਕੋ ਜਿਹੇ ਨੇ, ਪਰ ਇਹਨਾਂ ਬਾਰੇ ਇੱਕ ਸਪੈਸੀਫਿਕ ਗੱਲ ਲੋਕ ਕਰਦੇ ਆ ਬਈ, ਇਹ ਕੀ ਕਰਦੇ ਆ, ਇਹ ਵਿਰੋਧੀਆਂ ਨੂੰ ਇਕੱਠਾ ਨਹੀਂ ਹੋਣ ਦਿੰਦੇ। ਜਿੱਥੇ ਕਿਤੇ ਬੀਜੇਪੀ ਦੇ ਖਿਲਾਫ ਸਿਆਸੀ ਪਾਰਟੀਆਂ ਇਕੱਠੀਆਂ ਹੁੰਦੀਆਂ ਵੀ ਬਰਾਬਰ ਦਾ ਮੁਕਾਬਲਾ ਅਸੀਂ ਕਰਾਂਗੇ, ਇਹ ਇਹ ਕੋਈ ਇਹੋ ਜਿਹੀਆਂ ਗੱਲਾਂ ਕਰਦੇ ਆ ਉੱਥੇ ਜਾ ਕੇ ਉਹਨਾਂ ਨੂੰ ਖੰਡਾ ਆਉਂਦੇ ਆ, ਆਪ ਵੀ ਖਿੰਡ ਜਾਂਦੇ ਆ, ਸਾਂਝਾ ਮੋਰਚਾ ਨਹੀਂ ਬਣ ਦਿੰਦੇ। ਅਰਵਿੰਦ ਕੇਜਰੀਵਾਲ ਆ ਜਿਹੜੇ ਉਹਨਾਂ ਦੀ ਪਰਸਨੈਲਿਟੀ ਇਹੋ ਜੀ, ਉਹਨਾਂ ਦੀ ਪਰਸਨੈਲਿਟੀ ਇਹੋ ਜੀ ਆ ਵੀ ਉਹ ਕਿਸੇ ਨੂੰ ਇਕੱਠੇ ਨਹੀਂ ਬੈਠ ਕੇ, ਇਕੱਠੇ ਬੈਠ ਕੇ ਕੰਮ ਨਹੀਂ ਕਰਨ ਦਿੰਦੇ। ਹੁੰਦਾ ਕੀ ਆ, ਹੁੰਦਾ ਇਹ ਆ ਵੀ ਬੀਜੇਪੀ ਆ ਜਿਹੜੀ ਉਹ ਚੋਣਾਂ ਜਿੱਤ ਜਾਂਦੀ ਆ, ਹੁਣ ਅਲਟੀਮੇਟਲੀ ਦਿੱਲੀ ਚੋਂ ਵੀ ਜਿੱਤ ਲਈਆਂ, ਤੇ ਪੰਜਾਬ ਦੇ ਵਿਚ ਜਿੱਥੇ ਬੀਜੇਪੀ ਆ ਜਿਹੜੀ ਉਹ ਕਾਫੀ ਕਮਜ਼ੋਰ ਸੀ, ਬਸ ਅਕਾਲੀਆਂ ਨਾਲ ਸਾਂਝ ਪਾ ਕੇ ਚੱਲਦੀ ਸੀ, ਹੁਣ ਇਹ ਹੌਲੀ 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 ਹੌਲੀ, ਮੈਂ ਜਾਣ ਬੁੱਝ ਕੇ ਤਾਂ ਨਹੀਂ ਕਹੂੰਗਾ, ਪਰ ਇਗਨੋਰੈਂਟਲੀ ਇਹੋ ਜਿਹਾ ਮਾਹੌਲ ਤਿਆਰ ਕਰ ਰਿਹਾ ਵੀ ਆਉਣ ਵਾਲੇ ਸਮੇਂ ਦੇ ਵਿਚ ਬੀਜੇਪੀ ਆ ਜਿਹੜੀ ਉਹਦੇ ਲਈ ਪੰਜਾਬ ਚ ਕੰਮ ਕਰਨਾ ਸੌਖਾ ਹੋ ਜਾਵੇ। ਹੁਣ ਤੁਹਾਨੂੰ ਪਤਾ ਹੀ ਆ ਵੀ ਬੀਜੇਪੀ ਪਾਰਟੀ ਕਿਹੋ ਜੀ ਆ, ਸਾਰੇ ਲੋਕ ਆਪੋ ਆਪਣੀਆਂ ਪਾਰਟੀ ਨਾਲ ਜੁੜੇ ਹੋਏ ਆ, ਪਰ ਬੀਜੇਪੀ ਆ ਜਿਹੜੀ ਉਹਦਾ ਮਨਸ਼ਾ ਕੀ ਹੈ, ਉਹਨਾਂ ਦਾ ਇਰਾਦਾ ਕੀ ਹੈ, ਉਹ ਦੇਸ਼ ਨੂੰ ਕਿੱਧਰਲੇ ਪਾਸੇ ਲਿਜਾ ਰਹੀ ਹੈ, ਇਹ ਸਾਰਿਆਂ ਨੂੰ ਪਤਾ ਜੀ। ਬਹੁਤ ਲੋਕ ਕਹਿੰਦੇ ਆ ਜੀ, ਚਿੜ ਜਾਂਦੇ ਜਦੋਂ ਗੱਲ ਕਰਦੇ, ਕਹਿੰਦੇ ਜੀ ਨਹੀਂ ਬੀਜੇਪੀ ਨੇ ਤਾਂ ਰਾਮ ਰਾਜ ਲੈ ਕੇ ਆਉਣਾ। ਰਾਮ ਰਾਜ ਦੇ ਨਜ਼ਾਰੇ ਤੁਸੀਂ ਦੇਖ ਹੀ ਰਹੇ ਹੋ ਜੀ, ਧਾਰਮਿਕ ਘੱਟ ਗਿਣਤੀਆਂ ਆਦਿਵਾਸੀ ਲੋਕ ਆ ਜਿਹੜੇ ਆਮ ਲੋਕ ਆ, ਉਹ ਰਾਮ ਰਾਜ ਦੇ ਨਜ਼ਾਰੇ ਆ ਜਿਹੜੇ ਲੈ ਰਹੇ ਆ, ਦੇਖ ਲਓ ਹੁਣ ਤੁਸੀਂ, ਹੈ ਨਾ। ਬਹੁਤ ਲੋਕਾਂ ਚ ਇਹ ਵੀ ਗੱਲ ਚੱਲਦੀ ਆ, ਕਹਿੰਦੇ ਜੀ ਮੋਦੀ ਸਾਹਿਬ ਤਾਂ ਦੇਸ਼ ਨੂੰ ਬਹੁਤ ਅੱਗੇ ਲੈ ਕੇ ਜਾ ਰਹੇ ਆ। ਆਮ ਆਦਮੀ ਪਾਰਟੀ ਕਹਿੰਦੀ ਅਸੀਂ ਇੱਥੋਂ ਹੋਰ ਵੀ ਅੱਗੇ ਲੈ ਕੇ ਜਾਵਾਂਗੇ, ਅਸੀਂ ਬਹੁਤ ਵਧੀਆ ਨਵੇਂ ਪ੍ਰੋਗਰਾਮ ਦੇਵਾਂਗੇ, ਸਾਰਾ ਕੁਝ ਉਹ ਹੀ ਆ ਜੀ ਪਹਿਲਾਂ ਵਾਲਾ ਹੀ ਆ। ਇੱਕ ਕਾਲਰ ਸਾਡੇ ਨਾਲ ਨੇ ਜੀ, ਉਹਨਾਂ ਦੀ ਗੱਲ ਸੁਣ ਲਈਏ। ਨਿੱਘਾ ਸਵਾਗਤ ਜੀ ਤੁਹਾਡਾ।
ਬ੍ਰਾਜ ਜੀ ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ, ਠੀਕ ਠਾਕ ਹੋ?
ਬਹੁਤ ਵਧੀਆ। ਬ੍ਰਾਜ ਜੀ, ਕਦੇ ਇੰਡੀਆ ਚ ਏਦਾਂ ਹੋ ਸਕਦਾ, ਉੱਥੇ ਡੋਜਰ ਕੀ ਏਜੰਸੀ ਆ ਜਿਹੜੇ ਜਿਵੇਂ ਡਿਪਾਰਟਮੈਂਟ ਆਫ ਗਵਰਨਮੈਂਟ ਐਫੀਸ਼ੀਐਂਸੀ, ਕਦੇ ਹੋ ਸਕਦਾ ਏਦਾਂ? ਤੁਸੀਂ ਸਵਾਲ ਹੀ ਨਹੀਂ ਪੈਦਾ ਹੁੰਦਾ, ਉਹਨਾਂ ਨੇ ਇੱਕ ਈਟੀ ਬਣਾਈ, ਇੱਕ
ਡਿਪਾਰਟਮੈਂਟ ਆਫ ਐਫੀਸ਼ੀਐਂਸੀ ਵਾਲਾ ਕੰਮ,
ਆਹੋ ਮਤਲਬ ਕਿ ਏਦਾਂ ਦਾ ਹੋ ਸਕਦਾ ਜਿਹੜਾ ਵੇਖੇ ਹੋਏ ਗਵਰਨਮੈਂਟ, ਪਰ ਆਪਣੇ ਆਪ ਤੇ ਕਿਹੜਾ ਪੁਲਿਸ ਬਣਾਊਗਾ, ਇਹੋ ਜਿਹੀ ਪੁਲਿਸ ਬਣਾਈ ਜਾਵੇ ਜਿਹੜੀ ਸਾਡੇ ਆ ਕੇ ਘਰ ਸਾਨੂੰ ਹੀ ਰੋਜ਼ ਚੈੱਕ ਰਿਹਾ ਕਰੇ, ਹਾਂਜੀ ਏਦਾਂ ਦਾ ਹੋ ਸਕਦਾ ਕਰੀ ਕੰਮ? ਨਹੀਂ ਹੋ ਸਕਦਾ ਕਰੀ ਉੱਥੇ, ਹਾਂਜੀ। ਇੰਡੀਆ ਬਰਾਡ ਦੀ ਜਿਹੜੀ ਨਾ ਪਾਰਟੀ ਦੇ ਨਾਲ ਅਫੀਲੀਏਸ਼ਨ ਹੁੰਦੀ ਹੈ ਕੁਛ ਵੀ, ਪੋਲੀਟੀਕਲ ਸਾਇੰਸ ਵਿੱਚ ਅਸੀਂ ਕਮੇਜ਼ ਨਾ ਹੁੰਦੀਆਂ, ਉਹਦੇ ਨਾਲ ਪਹਿਲਾਂ ਤੋੜ ਕੇ ਦੇਖ ਲੈਦਾ ਵੀ ਕਿੱਥੇ ਕੁ ਟੇਕੇ ਹੋਏ ਆ, ਹਾਂਜੀ। ਤੇ ਜਿਹੜੀ ਇੰਡੀਆ ਦੀਆਂ ਗਵਰਨਮੈਂਟ, ਇੰਡੀਆ ਦੇ ਜਿਹੜੇ ਰਾਜ ਆ ਉਹ ਸੈਂਟਰਲ ਗਵਰਨਮੈਂਟ ਦੇ ਗੁਲਾਮ ਆ, ਇਹਦੇ ਵਿੱਚ ਸਾਨੂੰ ਕੋਈ
ਹਾਂਜੀ ਯੂਨਿਟਰੀ ਸਿਸਟਮ ਆ ਜੀ, ਉੱਥੇ ਫੈਡਰਲ ਢਾਂਚਾ ਹੈ ਨੀ ਗਾ, ਬਸ ਬਣਨ ਵੀ ਨੀ ਦੇਣਾ
ਚਾਹੀਦਾ। ਨਹੀਂ ਮਾਫੀਆ ਜਿਵੇਂ ਆ ਰਿਹਾ, ਕਲੈਪਟੋਕ੍ਰੇਸੀ ਕਹਿੰਦੇ ਜੋ ਪੋਲੀਟੀਕਲ ਸਾਇੰਸ ਦਾ, ਉਹਨੂੰ ਠੱਗੋਕ੍ਰੇਸੀ ਵੀ ਕਹਿੰਦੇ, ਉਹ ਤਾਂ ਕਲੈਪਟੋਕ੍ਰੇਸੀ ਉਹਨੂੰ ਕਹਿੰਦੇ ਸੀ, ਜੇ ਗਰੀਬ ਚੋਰਾਂ ਦਾ ਰਾਜ,
ਹਾਂਜੀ।
ਤੇ ਵੱਡਾ ਮਾਫੀਆ ਜਿਹੜਾ ਆ ਉਹਨੇ ਜਿਹੜੇ ਛੋਟੇ ਛੋਟੇ ਖੇਤਰੀ ਮਾਫੀਏ, ਉਹ ਚਾਹੇ ਦੂਜੀ ਪਾਰਟੀ ਦਾ ਤੀਜੀ ਮਾਫੀ ਦਾ, ਉਹਨੂੰ ਆਪਣੇ ਕੈਦੇ ਕਦਮਾਂ ਦੇ ਵਿੱਚ ਲੈ ਹੀ ਆਉਣਾ, ਪਾਓ ਜੋ ਮਰਜ਼ੀ ਕਰ ਲਏ, ਹਾਂਜੀ। ਉਹਦੀ ਕੋਲ ਬਹੁਤ ਹੀ ਅਪਰੋਚ ਨੇ, ਉਹਨੇ ਰਾਜ ਕਰਨਾ ਨਾ ਉਸ ਰਾਜ ਦੇ ਵਿੱਚ, ਤੇ ਉਹਨੂੰ ਵੱਡਾ ਜਿਹੜਾ ਬੰਦਾ ਆ ਉਹ ਮਾਫੀਆ, ਉਹਦੇ ਨਾਲ ਉਹਨੇ ਕੋਈ ਨਾ ਕੋਈ ਜਾ ਕੇ ਦਿੱਲੀ ਚਾਹ ਪਾਣੀ ਪੀਣਾ ਹੀ ਪੈਣਾ, ਹਾਂਜੀ। ਤਾਂ ਕੰਮ ਬਣਨਾ ਉਦਾਂ ਨੀ ਬਣਨਾ, ਹਾਂਜੀ।
ਤੁਸੀਂ ਦੇਖ ਲਓ ਜੀ, ਬੀਜੇਪੀ ਵਾਲੇ ਮਨਜਿੰਦਰ ਸਿਰਸਾ ਹੋਰਾਂ ਨੂੰ ਸਾਰਿਆਂ ਨੂੰ ਉਹਨਾਂ ਨੇ ਇਕੱਠੇ ਕਰਕੇ ਇੱਕ ਪੈਰਲ ਧੜਾ ਖੜਾ ਕਰਤਾ ਜੀ ਇਹਨਾਂ ਦੇ ਖਿਲਾਫ਼।
ਇਹ ਸਭ ਗੇਮ ਹੈ, ਕਲੈਪਟੋਕ੍ਰੇਸੀ ਚੋਰਾਂ ਦੀ ਗੇਮ ਹੈ, ਬਸ ਸਿੱਧੀ ਗੱਲ ਹੈ, ਹਾਂਜੀ। ਤੇ ਵੇਖੋ ਪਹਿਲੋਂ ਕਾਂਗਰਸ ਨੂੰ ਅਸੀਂ ਵੇਖਿਆ, ਸਾਨੂੰ ਪਤਾ ਸੀ ਕਾਂਗਰਸ ਦੇ ਨਾਲ ਤੇ ਕਦੀ ਵੀ ਨੀ ਸਾਡਾ ਕਦੇ ਕੋਈ ਜੋੜ ਗੰਢ ਹੋ ਸਕਦੀ, ਹਾਂਜੀ। ਅੱਛਾ, ਉਹ ਤੋਂ ਬਾਅਦ ਅਕਾਲੀ ਜਿਹੜੇ ਸੀਗੇ, ਇਹ ਰਾਜ ਦੀ ਖਾਤਰ ਇਹਨਾਂ ਨੇ ਧਰਮ ਵੇਚ ਦਿੱਤਾ, ਬਸ। ਮੈਂ ਐਸੀ ਤੁਹਾਡੇ ਰੇਡੀਓ ਤੋਂ ਉਹਨਾਂ ਨੂੰ ਮਸੰਦ ਕਹਿੰਦਾ ਰਿਹਾ, ਹੋਰ ਇਹ ਤੋਂ ਵੱਡਾ ਕਿਹੜੀ ਗੱਲ ਹੋ ਸਕਦੀ
ਹੈ?
ਮਾਫੀਆ ਮੰਗ ਲਈਆਂ, ਚਲੋ ਉਹ ਉੱਪਰਲਾ ਮਾਫ ਕਰੇ ਨਾ, ਉਹਨਾਂ ਦੀ ਆਪਸ ਵਿੱਚ ਗੱਲ ਹੈ, ਪਰ ਸਾਨੂੰ ਤੇ ਇਹ ਲੱਗਾ ਨੇ ਉਹਨੇ ਮਸੰਦਾਂ ਵਾਲੇ ਕੰਮ ਕੀਤੇ। ਮਸੰਦ ਕਿਹਨੂੰ ਕਹਿੰਦੇ ਜਿਹੜੇ ਘਰ ਦੇ ਵਿੱਚ ਟ੍ਰੈਜਰੀ ਦੇ ਵਿੱਚ ਬਹਿ ਕੇ ਆਪ ਹੀ ਚੋਰੀ ਕਰੀ ਜਾਂਦੇ, ਉਹਨੂੰ ਮਸੰਦ ਕਹਿੰਦੇ, ਹਾਂਜੀ। ਏਦਾਂ ਹੀ ਗੁਰੂ ਨਾਲ ਹੋਈ ਸੀ, ਏਦਾਂ ਹੀ ਹੁਣ ਇਹਨਾਂ ਨੇ ਕੀਤੀ ਆ, ਹਾਂਜੀ,
ਬਿਲਕੁਲ।
ਤੇ ਮੁੜ ਕੇ ਥੋੜੀ ਆਸ ਹੋਈ ਆਮ ਆਦਮੀ ਪਾਰਟੀ ਤੇ, ਇਹਨਾਂ ਨੇ ਜਦੋਂ ਸ਼ੁਰੂ ਕੀ ਕਾਂਗਰਸੀ ਵਿੱਚ ਵਾਰਡ ਸ਼ੁਰੂ ਕਰਤੇ, ਮੈਂ ਉਦੋਂ ਕਹਿ ਤੱਕ ਹੁਣ ਤੁਹਾਨੂੰ ਹੁਣੇ ਲੱਗ ਗਿਆ, ਹੁਣ ਦੇਖ ਲਓ ਜੇ ਨਾ ਫੇਲ ਹੋਏ ਤਾਂ ਦੱਸ ਦਿਓ, ਉਹੀ ਗੱਲ ਹੋਈ ਕਿ ਨਹੀਂ ਹੋਈ, ਹਾਂਜੀ। ਤੇ ਹੁਣ ਅੱਗੋਂ ਹੁੰਦਾ ਵੀ ਬੰਦਾ ਜਿਉਂਦਾ ਆਸ ਦੇ ਸਿਰ ਤੇ, ਹੁਣ ਦੇਖੋ ਕਿਹਦੇ ਤੇ ਆਸ ਬੰਨ ਰਹੇ ਆ ਲੋਕੀ, ਹਾਂਜੀ। ਤੇ ਬਾਕੀ ਜਿਹੜਾ ਉੱਥੇ ਦਾ ਜਗਰਨਾਟ ਕਾਇੰਡ ਆਫ ਦਾ ਸਿਸਟਮ ਜਿਹੜਾ ਚੱਲ ਰਿਹਾ, ਉਹ ਚੋਰ ਚੱਕੇ ਦਾ ਸਿਸਟਮ ਚੱਲਦਾ ਰਹਿਣਾ। ਮੈਂ ਆਇਰੋਨਿਕਲੀ ਮੈਂ ਕੁਛ ਲਿਖ ਰਿਹਾ ਸੀ, ਉਹਦੇ ਵਿੱਚ ਮੈਨੂੰ ਪੈਰਾਗ੍ਰਾਫ ਆਇਆ, ਜੇ ਮੈਂ ਕਿਤੇ ਫੇਰ ਤੁਹਾਨੂੰ ਪੜ੍ਹ ਕੇ ਸੁਣਾਊਂਗਾ, ਤੇ ਏਦਾਂ ਲੱਗਦਾ ਵੀ ਸਾਡਾ ਇਸ ਸਿਸਟਮ ਦਾ ਜਿਹੜਾ ਫਰਕ ਆ, ਉਹਦੇ ਰਿਜ਼ਲਟ ਸਾਡੇ ਸਾਹਮਣੇ ਹੀ ਆ, ਰਿਜ਼ਲਟ ਕਿਹੋ ਜਿਹਾ, ਹਾਂਜੀ। ਹੁਣ ਸਾਡਾ ਵੀ ਸਿਸਟਮ ਇੱਥੇ ਵਿਗੜਨ ਲੱਗਾ ਹੋਇਆ ਆ ਇਸੇ ਕਰਕੇ, ਤੇ ਜੇ ਅਸੀਂ ਪਹਿਲੋਂ ਨਾ ਉਹਦੇ ਵਾਸਤੇ ਖਬਰਦਾਰ ਹੋਏ ਤੇ ਫਿਰ ਅਸੀਂ ਮਰੇ ਹੀ ਮਰੇ ਆ, ਹਾਂਜੀ। ਮੈਂ ਇੱਥੇ ਆ ਕੇ ਗੱਲ ਫਿਨਿਸ਼ ਕਰ ਦੇਣਾ, ਮੈਂ ਆਪਣੀ ਦਾਦੀ ਨੂੰ ਇਹ ਗੱਲ ਪੁੱਛੀ ਕਿ 1947 ਦੇ ਵਿੱਚ ਲੋਕੀ ਤੁਸੀਂ ਪਹਿਲੋਂ ਕਿਉਂ ਨੀ ਨਿਕਲ ਕੇ ਆ ਰਹੇ, ਕਹਿੰਦੇ ਸਾਨੂੰ ਪਤਾ ਹੀ ਨਹੀਂ ਸੀ ਹੁੰਦਾ ਇਹਨਾਂ ਗੱਲਾਂ ਦਾ, ਹਾਂਜੀ। ਜਦੋਂ ਤੱਕ ਤੁਹਾਡੇ ਕੋਲ ਇਨਫੋਰਮੇਸ਼ਨ ਨੀ ਅਹੈਡ ਆਫ ਟਾਈਮ, ਤੁਸੀਂ ਕਦੇ ਵੀ ਮੂਵ ਨੀ ਕਰ ਸਕਦੇ ਪਹਿਲੋਂ ਟਾਈਮ ਤੋਂ। ਸੋ ਇੱਥੇ ਦਾ ਜਿਹੜਾ ਆ ਉਹ ਜਿਹੜਾ ਨਾਰਥ ਅਮਰੀਕਾ ਰਹਿਣਾ, ਸਾਨੂੰ ਇੱਥੇ ਦੀ ਏਅਰ ਦੀ ਲੋੜ ਹੁਣ ਜਿਹੜੀ ਆਉਣ ਵਾਲੀਆਂ ਜਨਰੇਸ਼ਨਾਂ ਪੈਣੀ. ਉੱਥੇ ਤਾਂ ਜਿਹੜੇ ਬ੍ਰਿਟਿਸ਼ ਜਿਨ੍ਹਾਂ ਨੇ ਰਾਜ ਕੀਤਾ ਸੀ ਉਹ ਸੇਹ ਦਾ ਤਕੜਾ ਐਨ ਸੈਂਟਰ ਦੇ ਵਿੱਚ ਗੱਡ ਕੇ ਆਏ ਆ ਕਿ ਅੱਜ ਨੀ ਕੱਲ ਨੂੰ ਤੁਸੀਂ ਮਰਨਾ ਹੀ ਮਰਨਾ.
ਹਾਂਜੀ ਉਹ ਵੀਰ ਜੀ, ਉਹ
ਮਰਜ਼ੀ ਤਰੱਕੀ ਕੰਮ,
ਉਹ ਤੁਹਾਡੀ ਗੱਲ ਠੀਕ ਹੈ. ਮੈਨੂੰ ਤਾਂ ਹੋਰ ਫਿਕਰ ਪੈਣ ਲੱਗ ਗਿਆ, ਮੈਨੂੰ ਐਂ ਲੱਗਣ ਲੱਗ ਗਿਆ ਵੀ ਇੱਥੇ ਵੀ ਜੇ ਕੈਨੇਡਾ ਦੇ ਵਿੱਚ ਵੀ ਅਕਾਲੀ ਪਾਰਟੀ ਆਮ ਆਦਮੀ ਪਾਰਟੀ ਬਣਾ ਦਿੱਤੀ ਜਾਵੇ ਨਾ, ਤੇ ਸਾਡੇ ਇਲਾਕਿਆਂ ਚ ਲੋਕਾਂ ਨੇ ਲਿਬਰਲ ਕੰਜ਼ਰਵੇਟਿਵ ਪਾਰਟੀ ਐਨਡੀਪੀ ਨੂੰ ਭੁੱਲ ਜਾਣਾ, ਉਹਨਾਂ ਨੇ ਇਹਨਾਂ ਨੂੰ ਹੀ ਵੋਟਾਂ ਪਾਉਣੀਆਂ.
ਬਰਾੜ ਜੀ, ਉਹਨਾਂ ਨੇ ਤਾਂ ਹਜੇ ਬਾਅਦ ਪਾਰਟੀ ਬਣਾਉਣੀ ਨਾ, ਤੇ ਮੈਂ ਪਹਿਲਾਂ ਹੀ ਦੱਸਤਾ ਇਹ ਪੀਪਲਸ ਰਿਪਬਲਿਕ ਆਫ ਬ੍ਰੈਂਪਟਨ ਪਹਿਲਾਂ ਹੀ ਨਾਂ ਰੱਖਤਾ.
ਹਾਂਜੀ, ਮਿਹਰਬਾਨੀ ਮਿਹਰਬਾਨੀ, ਧੰਨਵਾਦ ਜੀ ਤੁਹਾਡਾ ਬਹੁਤ ਬਹੁਤ. ਦੋਸਤੋ, ਸਾਡੇ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰ ਰਹੇ ਨੇ ਜੀ ਅਮਨਦੀਪ ਕਪਿਲਾ, ਆਸਰਾ ਲਾਇਰਸ ਵਾਲੇ. ਨੰਬਰ ਉਹਨਾਂ ਦਾ 905-456-2020 ਹੈ, 9054562020. ਰੀਅਲ ਸਟੇਟ ਕਲੋਜ਼ਿੰਗ ਦਾ ਕੰਮ ਕਰਦੇ ਨੇ ਜੀ. ਤੁਸੀਂ ਘਰ ਲਿਆ, ਵੇਚਿਆ, ਕੌਂਡੋ ਲਈ ਆ, ਕੋਈ ਇੰਡਸਟਰੀਅਲ ਕਮਰਸ਼ੀਅਲ ਪ੍ਰਾਪਰਟੀ ਲਈ ਆ, ਨਾਂ ਯਾਦ ਰੱਖਣਾ ਇਹਨਾਂ ਦਾ, ਬਸ ਆਸਰਾ ਲਾਇਰਸ ਵਾਲੇ, 490 ਬ੍ਰੈਮਲੀ ਰੋਡ, ਬ੍ਰੈਮਲੀ ਤੇ ਕੁਈਨ ਦਾ ਇੰਟਰਸੈਕਸ਼ਨ ਤੇ. ਫੋਨ ਭੁੱਲ ਜਾਓ ਤਾਂ ਮੈਨੂੰ ਜਾਂ ਰਾਣਾ ਜੀ ਨੂੰ ਕਾਲ ਕਰ ਲਿਓ. ਕਲੋਜ਼ਿੰਗ ਲਈ ਤੁਸੀਂ ਇਹਨਾਂ ਨੂੰ ਹੀ ਚੁਣਨਾ ਜੀ, ਇਹਨਾਂ ਨੂੰ ਹੀ ਹਾਇਰ ਕਰਨਾ. ਬੜੀ ਸਮੂਥ ਕਲੋਜ਼ਿੰਗ ਹੁੰਦੀ ਹੈ ਜੀ. ਕਲੋਜ਼ਿੰਗ ਵੇਲੇ ਕਾਫੀ ਸਾਰੇ ਸਵਾਲ ਤੁਹਾਡੇ ਦਿਮਾਗ ਦੇ ਵਿੱਚ ਹੁੰਦੇ ਆ, ਤੇ ਬਸ ਕਲੋਜ਼ਿੰਗ ਜਦੋਂ ਹੁੰਦੀ ਹੈ ਨਾ, ਉਸ ਤੋਂ ਬਾਅਦ ਚ ਲੋਕ ਗੱਲਾਂ ਕਰਦੇ ਕਈ ਵਾਰੀ, ਉਹ ਜੀ ਸਾਡੇ ਵਕੀਲ ਸਾਹਿਬ ਨੇ ਐਂ ਕੀਤਾ, ਸਾਡੇ ਲਾਇਰ ਨੂੰ ਐਂ ਕਰਨਾ ਚਾਹੀਦਾ ਸੀ. ਬਸ ਜੀ, ਤੁਹਾਡਾ ਸਵਾਲ ਹੀ ਕੋਈ ਨਹੀਂ ਰਹਿਣਾ ਜੇ ਤੁਸੀਂ ਇਹਨਾਂ ਨੂੰ ਹਾਇਰ ਕਰ ਲਿਆ. 905-456-2020 ਇਹਨਾਂ ਦਾ ਨੰਬਰ ਆ. ਅਮਨਦੀਪ ਕਪਲਾ, ਆਸਰਾ ਲਾਇਰਸ ਵਾਲੇ, ਸਿਰਫ ਰੀਅਲ ਸਟੇਟ ਕਲੋਜ਼ਿੰਗ ਦਾ ਕੰਮ ਕਰਦੇ ਨੇ. ਇਮੀਗ੍ਰੇਸ਼ਨ ਕੰਸਲਟੈਂਟ ਮਨਮਿੰਦਰ ਖੋਸਾ, ਵੰਡਰਵਰਲਡ ਇਮੀਗ੍ਰੇਸ਼ਨ ਵਾਲੇ, ਨੰਬਰ 647-646-3000, 6476463000. ਕੋਈ ਵੀ ਜ਼ਰੂਰਤ ਹੈ ਇਮੀਗ੍ਰੇਸ਼ਨ ਦੀ, ਕੋਈ ਵਰਕ ਪਰਮਿਟ ਦੀ ਪ੍ਰੋਬਲਮ ਆ ਗਈ ਹੈ, ਕੋਈ ਰਿਸ਼ਤੇਦਾਰ ਦੋਸਤ ਮਿੱਤਰ ਲੀਗਲ ਤਰੀਕੇ ਨਾਲ ਇੱਥੇ ਆਉਣਾ ਚਾਹੁੰਦਾ, ਪੁਆਇੰਟ ਸਿਸਟਮ ਵੀਜ਼ਾ, ਕੋਈ ਬਿਜ਼ਨਸ ਕਲਾਸ ਵੀਜ਼ਾ, ਕੋਈ ਸਪਾਊਸਲ ਵੀਜ਼ਾ, ਫੈਮਿਲੀ ਕਲਾਸ ਵੀਜ਼ਾ, ਕੋਈ ਵੀ ਕੈਟਾਗਰੀ, ਕਿਸੇ ਕੰਮ ਚ ਮਹਾਰਤ ਆ, ਇੱਥੇ ਕਿਹੜੇ ਕਿਹੜੇ ਕੰਮ ਕਰਨ ਵਾਲੇ ਦੀ ਜ਼ਰੂਰਤ ਹੁੰਦੀ ਆ, ਕਿਹੜੇ ਕਿਹੜੇ ਪਰਮਾਨੈਂਟ ਹੋ ਸਕਦੇ ਆ, ਵਰਕ ਪਰਮਿਟ ਕਿਵੇਂ ਮਿਲਦਾ, ਸਾਰੀ ਜਾਣਕਾਰੀ ਤੁਹਾਨੂੰ ਦਿੰਦੇ ਨੇ ਜੀ. ਮਨਮਿੰਦਰ ਖੋਸਾ, 647-646-3000 ਇਹਨਾਂ ਦਾ ਨੰਬਰ ਆ ਜੀ, ਇਹਨਾਂ ਨਾਲ ਤਾਲਮੇਲ ਕਰ ਲਿਓ. ਤੇ ਇੱਕ ਸਾਡੇ ਸਪਾਂਸਰ ਨੇ ਜੀ, ਹਰਪ੍ਰੀਤ ਮੰਡ ਜੀ, ਇਹ ਐਚ ਵੀ ਏ ਸੀ ਟੈਕਨੀਸ਼ੀਅਨ ਨੇ. ਕੋਈ ਫਰਨੈਸ ਦੀ ਪ੍ਰੋਬਲਮ ਆ ਗਈ ਹੈ, ਠੰਡੀ ਨਹੀਂ ਕਰਦੀ ਫਰਨੈਸ, ਤੇ ਵਾਟਰ ਹੀਟਰ ਨੇ ਕੰਮ ਕਰਨਾ ਬੰਦ ਕਰਤਾ. ਵਾਟਰ ਹੀਟਰ ਜਿਹੜਾ ਟੈਂਕਲੈਸ ਵਾਟਰ ਹੀਟਰ ਲਾਉਣਾ, ਜਾਂ ਤੁਸੀਂ ਟੈਂਕ ਵਾਲਾ ਵਾਟਰ ਹੀਟਰ ਲਾਉਣਾ, ਆਪਣਾ ਲਾਉਣਾ ਵਾਟਰ ਹੀਟਰ, ਰੈਂਟ ਨਹੀਂ ਪੇ ਕਰਨਾ ਚਾਹੁੰਦੇ, ਜਾਂ ਗਰਮੀਆਂ ਆਉਣੀਆਂ ਅੱਗੇ ਤੇ ਗਰਮੀਆਂ ਦੇ ਵਿੱਚ ਕੋਈ ਏ ਸੀ ਦੀ ਪ੍ਰੋਬਲਮ, ਪਹਿਲਾਂ ਹੀ ਤੁਸੀਂ ਚੈੱਕਅਪ ਕਰਾ ਲਓ ਜੀ. ਪ੍ਰੀਵੈਂਟਿਵ ਮੇਨਟੇਨੈਂਸ ਦੇ ਟਿਪਸ ਤੁਹਾਨੂੰ ਦਿੰਦੇ ਨੇ. 647-218-1000 ਇਹਨਾਂ ਦਾ ਨੰਬਰ ਹੈ. ਐਮਰਜੈਂਸੀ ਨੋਟ ਕਰਕੇ ਰੱਖ ਲਓ, ਫਰਨੈਸ ਦੇ ਉੱਤੇ ਹੀ ਲਿਖ ਕੇ ਰੱਖ ਲਓ ਜੀ ਨੰਬਰ, ਨਹੀਂ ਤਾਂ ਗੁਆਚ ਜਾਂਦਾ ਇਸ ਤਰ੍ਹਾਂ. ਜਦੋਂ ਹੀ ਕਿਤੇ ਫਰਨੈਸ ਬੰਦ ਹੋਈ, ਪ੍ਰੋਬਲਮ ਆਈ, ਨਾਲ ਹੀ ਇਹਨਾਂ ਨੂੰ ਕਾਲ ਕਰ ਲਿਆ. 647-218-1000 ਇਹਨਾਂ ਦਾ ਨੰਬਰ ਹੈਗਾ. ਦੋਸਤੋ, ਇੰਟਰਸਟ ਰੇਟ ਅੱਜ ਜਿਵੇਂ ਮੈਂ ਪਹਿਲਾਂ ਦੱਸਿਆ ਵੀ 2.75 ਰਹਿ ਗਿਆ. ਅੱਛਾ, ਇਸ ਤਰ੍ਹਾਂ ਹੈਗਾ ਇਕਾਨਮੀ, ਚਲੋ ਠੀਕ ਹੈ, ਇਕਾਨਮੀ ਟੈਰਿਫ ਦੀ ਪ੍ਰੋਬਲਮ, ਇਕਾਨਮੀ ਹੈ ਜਿਹੜੀ, ਆਰਥਿਕ ਸੰਕਟ ਆ ਜਿਹੜਾ, ਉਹ ਐਮਰਜੈਂਸੀ ਵੀ ਡਿਕਲੇਅਰ ਹੋ ਸਕਦੀ ਹੈ, ਇਕਨੋਮਿਕ ਐਮਰਜੈਂਸੀ. ਪਰ ਇੱਕ ਗੱਲ ਹੈਗੀ ਆ ਵੀ ਵੱਡੀ ਗਿਣਤੀ ਦੇ ਵਿੱਚ ਫਸਟ ਟਾਈਮ ਬਾਇਰਸ ਹੈਗੇ ਨੇ. ਮੈਂ ਬਹੁਤ ਵਾਰੀ ਦੇਖਦਾ ਫਸਟ ਟਾਈਮ ਬਾਇਰਸ ਨੇ ਨਾ, ਜਿਹੜੇ ਕਾਫੀ ਵਾਰੀ ਗੁੰਮਰਾਹ ਹੋ ਜਾਂਦੇ ਨੇ. ਦੋਸਤੋ, ਇਸ ਤਰ੍ਹਾਂ ਹੁੰਦਾ, ਮੈਂ ਕਿਸੇ ਤੇ ਕੋਈ ਤਵਾ ਨਹੀਂ ਲਾ ਰਿਹਾ, ਪਰ ਜੋ ਸੱਚਾਈ ਆ ਸੱਚਾਈ ਆ. ਟ੍ਰਿਬ ਨੇ ਪਿੱਛੇ ਜੇ ਰੂਲ ਪਾਸ ਕੀਤਾ ਬਈ, ਜਦੋਂ ਤੁਸੀਂ ਜਿਹੜਾ ਤੁਹਾਡਾ ਘਰ ਦੀ ਐਮਰਜ ਲਿਸਟਿੰਗ ਆ ਨਾ, ਉਹਦੇ ਤੇ ਸਕੁਏਅਰ ਫੀਟ ਲਿਖਣੇ ਆ ਜ਼ਰੂਰ. ਸਾਡੇ ਏਜੰਟ ਆ ਨਾ ਜਿਹੜੇ, ਅਜੇ ਵੀ ਕਈ ਇਹੋ ਜਿਹੇ ਏਜੰਟ ਹੈਗੇ ਆ ਚਲਾਕ, ਜਿਹੜੇ ਸਕੁਏਅਰ ਫੀਟ ਨਹੀਂ ਲਿਖਦੇ. ਕੋਈ ਉਹਨਾਂ ਨੂੰ, ਉਹਨਾਂ ਦਾ ਕਲਾਇੰਟ ਪੁੱਛਦਾ, ਭਾਈ ਸਕੁਏਅਰ ਫੀਟ ਕਿੰਨੇ? ਉਹ ਬਸ ਜੀ 2200 ਸਕੁਏਅਰ ਫੁੱਟ ਆ. ਉਹ ਈਵਨ ਰੇਂਜ ਵੀ ਲਿਖ ਦਿੰਦੇ ਆ 2000 ਤੋਂ 2500, ਪਰ ਤੁਸੀਂ ਹੈਰਾਨ ਹੋਵੋਗੇ ਐਕਚੁਅਲ ਸਕੁਏਅਰ ਫੀਟ ਉਹਨਾਂ ਦੇ 1850 ਹੁੰਦੇ ਆ, 1900 ਸਕੁਏਅਰ ਫੁੱਟ ਹੁੰਦੇ ਆ. ਕਲਾਇੰਟ ਵਿਚਾਰੇ ਫਸਟ ਟਾਈਮ ਬਾਇਰ ਹੁੰਦੇ, ਉਹਨਾਂ ਨੂੰ ਪਤਾ ਨਹੀਂ ਹੁੰਦਾ ਵੀ 1900 ਸਕੁਏਅਰ ਫੁੱਟ, ਈਵਨ 1950 ਸਕੁਏਅਰ ਤੇ ਸਕੁਏਅਰ ਫੀਟ ਤੇ 2050 ਸਕੁਏਅਰ ਫੀਟ ਚ ਬਹੁਤ ਵੱਡਾ ਅੰਤਰ ਹੁੰਦਾ ਜੀ. ਜਿਹੜਾ 1950 ਸਕੁਏਅਰ ਫੀਟ ਆ, 1500 ਤੋਂ 2000 ਸਕੁਏਅਰ ਫੁੱਟ ਚ ਆ ਜਾਂਦਾ, ਉਹਦੀ ਰੇਂਜ ਵੱਖਰੀ ਹੁੰਦੀ ਹੈ. 2000 ਤੋਂ 2500 ਵਾਲਾ, 2150 ਭਾਵੇਂ 2025 ਹੋਵੇ, 2025 ਹੋਵੇ, ਉਹਦੀ ਰੇਂਜ ਚ ਆ ਜਾਂਦਾ. ਇਹ ਰੇਂਜਸ ਦਾ ਬੜਾ ਫਰਕ ਹੁੰਦਾ. ਇੱਕ ਘਰ ਆ ਜਿਹੜਾ 2500 ਤੋਂ 3000 ਦੀ ਰੇਂਜ ਚ ਆਇਆ, ਉਹਦਾ 2950 ਸਕੁਏਅਰ ਫੁੱਟ ਆ. ਦੂਜਾ ਘਰ ਆ ਜਿਹੜਾ 3000 ਤੋਂ 3500 ਸਕੁਏਅਰ ਫੁੱਟ ਰੇਂਜ ਆ, ਉਹਦਾ ਸਕੁਏਅਰ ਫੁੱਟ ਹੈਗਾ 3100. ਹੁਣ 2900 ਤੇ 3100 ਸਕੁਏਅਰ ਫੁੱਟ ਫਰਕ ਤਾਂ 200 ਸਕੁਏਅਰ ਫੁੱਟ ਦਾ, ਪਰ ਉਹਨਾਂ ਦੇ ਪ੍ਰਾਈਸ ਦੇ ਵਿੱਚ ਕਾਫੀ ਅੰਤਰ ਆ ਜਾਂਦਾ. ਫਸਟ ਟਾਈਮ ਬਾਇਰ ਨੂੰ ਕਈ ਵਾਰੀ ਸਕੁਏਅਰ ਫੀਟ ਦਾ ਨਹੀਂ ਪਤਾ ਹੁੰਦਾ. ਟ੍ਰਿਬ ਦੇ ਰੂਲਸ ਐਂਡ ਰੈਗੂਲੇਸ਼ਨ ਬੜੇ ਕਲੀਅਰ ਨੇ ਵੀ ਤੁਸੀਂ ਸਕੁਏਅਰ ਫੀਟ ਲਿਸਟਿੰਗ ਉੱਤੇ ਲਿਖਣਾ. ਸਾਡੇ ਏਜੰਟ ਫਿਰ ਵੀ ਕਈ ਵਾਰੀ ਚਲਾਕੀ ਮਾਰ ਜਾਂਦੇ ਆ. ਬਾਇਰ ਆ ਜਿਹੜਾ ਉਹ ਧੋਖੇ ਚ ਰਹਿੰਦਾ ਵੀ ਮੇਰਾ ਤਾਂ ਘਰ ਵੱਡਾ ਸੀ ਐਕਚੁਅਲੀ ਛੋਟਾ। ਅੱਛਾ ਕੱਲੀ ਇੱਕ ਗੱਲ ਨੀ ਜੀ, ਬਹੁਤ ਸਾਰੀਆਂ ਗੱਲਾਂ ਹੁੰਦੀਆਂ। ਬਾਇਰ ਏਜੰਟ ਨੇ ਬਾਇਰ ਦਾ ਪੱਖ ਪੂਰਨਾ ਹੁੰਦਾ, ਬਾਇਰ ਦੇ ਇੰਟਰਸਟ ਪ੍ਰੋਟੈਕਟ ਕਰਨੇ ਹੁੰਦੇ ਆ। ਕਈ ਵਾਰੀ ਬਾਇਰ ਏਜੰਟ ਹੀ ਥੋੜੀ ਜਿਹੀ ਅਣਗਹਿਲੀ ਕਰਕੇ ਘਰ ਆ ਜਿਹੜਾ ਬਾਇਰ ਨੂੰ ਮਹਿੰਗਾ ਪੈ ਜਾਂਦਾ। ਆਪਣਾ ਏਜੰਟ ਦੋਸਤੋ ਤੁਸੀਂ ਆਪ ਹਾਇਰ ਕਰੋ, ਆਪਣੇ ਏਜੰਟ ਨਾਲ ਮੀਟਿੰਗ ਕਰੋ ਬੈਠ ਕੇ ਅੱਧਾ ਘੰਟਾ ਘੰਟਾ ਵੀ, ਤੂੰ ਭਾਈ ਸਾਡੇ ਲਈ ਕਿਵੇਂ ਕੰਮ ਕਰੇਗਾ। ਏਜੰਟ ਆਪਣਾ ਹੋਣਾ ਜ਼ਰੂਰੀ ਹੈ। ਬਹੁਤ ਵਾਰੀ ਫਸਟ ਟਾਈਮ ਬਾਇਰ ਆ ਜਿਹੜੇ ਉਹ ਬੋਰਡ ਲੱਗਿਆ ਦੇਖ ਕੇ ਚਲੇ ਜਾਂਦੇ ਨੇ ਤੇ ਉਹ ਸੈਲਰ ਏਜੰਟ ਕੋਲ ਚਲੇ ਜਾਂਦੇ। ਠੀਕ ਹੈ, ਸੈਲਰ ਏਜੰਟ ਵੀ ਏਜੰਟ ਹੁੰਦਾ, ਪ੍ਰੋਫੈਸ਼ਨਲ ਏਜੰਟ ਹੁੰਦਾ, ਪਰ ਉਹਦੀ ਡਿਊਟੀ ਸੈਲਰਸ ਦੇ ਏਜੰਟ ਇੰਟਰਸਟ ਪ੍ਰੋਟੈਕਟ ਕਰਨੇ ਹੁੰਦੇ ਆ, ਉਹਨੇ ਤੁਹਾਡੇ ਇੰਟਰਸਟ ਨਹੀਂ ਪ੍ਰੋਟੈਕਟ ਕਰਨੇ। ਫਸਟ ਟਾਈਮ ਬਾਇਰ ਵੱਡੀ ਗਿਣਤੀ ਚ ਨੇ ਮਾਰਕੀਟ ਦੇ ਵਿੱਚ ਦੋਸਤੋ, ਇਸ ਮਾਰਕੀਟ ਦਾ ਫਾਇਦਾ ਉਠਾ ਲਓ। ਆਉਣ ਵਾਲੇ ਸਮੇਂ ਦੇ ਵਿੱਚ ਭਾਵੇਂ ਤੁਹਾਨੂੰ ਲੱਗ ਰਿਹਾ ਵੀ ਆਰਥਿਕ ਸੰਕਟ ਹੈਗਾ, ਪਰ ਜਿਵੇਂ ਜਿਵੇਂ ਇੰਟਰਸਟ ਰੇਟ ਘਟਣਾ ਹੈ ਪ੍ਰਾਪਰਟੀਜ਼ ਤੇਜ਼ ਹੋਣੀਆਂ ਨੇ, ਕਿਉਂਕਿ ਸੈਲਰਸ ਨੇ ਪ੍ਰਾਪਰਟੀਜ਼ ਹੋਲਡ ਕਰ ਰਹੇ ਨੇ। ਸੈਲਰ ਦੇ ਵਿੱਚ ਸਟਿਲ ਆਰਥਿਕ ਹਾਲਤ ਭਾਵੇਂ ਮਾੜੀ ਹੈ, ਪਰ ਸਟਿਲ ਸੈਲਰ ਦੇ ਵਿੱਚ ਕਪੈਸਿਟੀ ਹੈਗੀ ਆ। ਇੱਕ ਪਾਸੇ ਪਾਵਰ ਆਫ ਸੇਲ ਤੇ ਵੀ ਘਰ ਜਾ ਰਹੇ ਆ, ਨੋ ਡਾਊਟ, ਪਰ ਦੂਸਰੇ ਪਾਸੇ ਸੈਲਰਸ ਪ੍ਰਾਪਰਟੀਜ਼ ਹੋਲਡ ਕਰ ਰਹੇ ਨੇ। ਇਸ ਕਰਕੇ ਫਸਟ ਟਾਈਮ ਬਾਇਰ ਆ ਜਿਹੜਾ ਬਹੁਤ ਜ਼ਰੂਰੀ ਹੁੰਦਾ, ਤੁਹਾਡਾ ਆਪਣਾ ਕੇਪੇਬਲ ਏਜੰਟ ਮਾਹਰ ਏਜੰਟ ਹੋਣਾ ਚਾਹੀਦਾ, ਫੇਰ ਹੀ ਤੁਸੀਂ ਘਰ ਆ ਜਿਹੜਾ ਉਹ ਵਧੀਆ ਪ੍ਰਾਈਸ ਦੇ ਉੱਤੇ ਲੈ ਸਕਦੇ ਹੋ ਤੇ ਸੋਹਣਾ ਘਰ ਲੈ ਸਕਦੇ ਹੋ। ਬਾਕੀ ਜਦੋਂ ਘਰ ਲੈਂਦੇ ਹੋ ਇਹ ਵੀ ਵੇਖਣਾ ਹੁੰਦਾ ਵੀ ਕੀ ਉਹ ਘਰ ਦੁਬਾਰਾ ਵੀ ਵਿਕ ਜਾਂਦਾ ਕਿ ਨਹੀਂ, ਕਿਉਂਕਿ 5-7 ਸਾਲ ਬਾਅਦ ਬੰਦੇ ਨੂੰ ਘਰ ਵੇਚਣ ਦੀ ਜ਼ਰੂਰਤ ਹੁੰਦੀ ਹੈ। ਕਈ ਵਾਰੀ ਤੁਸੀਂ ਸਸਤਾ ਘਰ ਲੈ ਲੈਂਦੇ ਹੋ, ਤੁਹਾਡੇ ਗਲ ਪੈ ਜਾਂਦਾ, ਵਿਕਦਾ ਹੀ ਨਹੀਂ। ਫੋਰ ਐਗਜ਼ਾਮਪਲ ਮੈਂ ਤੁਹਾਨੂੰ ਜਾਂਦਾ ਜਾਂਦਾ ਐਗਜ਼ਾਮਪਲ ਵੀ ਦੇ ਜਾਂਦਾ, ਬਹੁਤ ਸਾਰੇ ਪੁਰਾਣੇ ਘਰਾਂ ਦੇ ਵੀ ਜਿਵੇਂ ਟਾਊਨ ਹਾਊਸਿਸ ਨਾ, ਉਹਨਾਂ ਚ ਇੱਕੋ ਹੀ ਵਾਸ਼ਰੂਮ ਹੁੰਦਾ ਜੀ, ਉੱਪਰ ਬੈਡਰੂਮ 4 ਹੁੰਦੇ ਜਾਂ 3 ਵਾਸ਼ਰੂਮ ਇੱਕੋ ਹੀ ਹੁੰਦਾ, ਉਹ ਜਿਹਾ ਘਰ ਬਾਅਦ ਚ ਵਿਕਦਾ ਨਹੀਂ। ਤੁਸੀਂ ਸਸਤਾ ਕਰਕੇ ਲੈ ਲੈਂਦੇ ਹੋ ਪਰ ਬਾਅਦ ਦੇ ਵਿੱਚ ਉਹਦੇ ਚ ਘਾਟਾ ਪੈਂਦਾ। ਇਹ ਜਿਹੀਆਂ ਗੱਲਾਂ ਤੁਸੀਂ ਆਪਣੇ ਏਜੰਟਸ ਨੂੰ ਪੁੱਛਿਆ ਕਰੋ ਜੀ। ਇਹ ਤਾਂ ਇੰਟਰਸਟ ਰੇਟ ਨਾਲ ਗੱਲ ਜੁੜਦੀ ਸੀ, ਕਿਉਂਕਿ ਮਾਰਕੀਟ ਕਹਿੰਦੇ ਤੇਜ਼ ਹੋਊਗੀ, ਮੇਰੇ ਦਿਮਾਗ ਚ ਆਇਆ, ਮੈਂ ਕਿਹਾ ਜਾਂਦੇ ਜਾਂਦੇ ਚਲੋ ਤੁਹਾਨੂੰ ਇਹ ਗੱਲਾਂ ਦੋ ਦੱਸਦਾ। ਵੈਸੇ ਆਪਣੇ ਏਜੰਟ ਨਾਲ ਮੀਟਿੰਗ ਕਰੋ ਜੀ, ਪ੍ਰੋਫੈਸ਼ਨਲ ਏਜੰਟ ਨਾਲ। ਜੇ ਤੁਹਾਡੇ ਕੋਲ ਕੋਈ ਏਜੰਟ ਹੈ ਨਹੀਂ ਤੇ ਤੁਸੀਂ ਰਾਣਾ ਜੀ ਨੂੰ ਵੀ ਕਾਲ ਕਰ ਸਕਦੇ ਹੋ 905-915-84-84, ਜਾਂ ਫਿਰ ਮੈਨੂੰ ਕਾਲ ਕਰ ਲਿਓ 647-300-84-36 6473008436। ਲਓ ਜੀ ਆਪਾਂ ਛੋਟੀ ਜਿਹੀ ਬ੍ਰੇਕ ਲੈਣੇ, ਬ੍ਰੇਕ ਤੋਂ ਬਾਅਦ ਮਿਲਦੇ
ਦੋਸਤੋ। ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ। ਬ੍ਰੈਂਪਟਨ ਦੇ ਆਲੇ ਦੁਆਲੇ ਇਲੈਕਟ੍ਰੋਨਿਕਸ ਦੇ ਸਟੋਰ ਤਾਂ ਬਹੁਤ ਨੇ ਜਿਹੜੇ ਫ੍ਰਿਜ, ਸਟੋਵ, ਵਾਸ਼ਰ, ਡਰਾਇਰ ਅਤੇ ਟੀਵੀ ਬੜੇ ਸਸਤੇ ਭਾਅ ਵੇਚਣ ਦਾ ਦਾਅਵਾ ਕਰਦੇ ਨੇ, ਪਰ ਇਹ ਸਾਰਾ ਕੁਝ ਸਟਾਕ ਵਿੱਚ ਕਿਸੇ ਕੋਲ ਵੀ ਨਹੀਂ। ਗਾਹਕਾਂ ਨੂੰ ਕਈ ਕਈ ਹਫ਼ਤੇ, ਕਈ ਕਈ ਮਹੀਨੇ ਇੰਤਜ਼ਾਰ ਕਰਨਾ ਪੈਂਦਾ। ਟੌਪ ਚੁਆਇਸ ਇਲੈਕਟ੍ਰੋਨਿਕਸ ਹੀ ਇੱਕ ਅਜਿਹਾ ਸਟੋਰ ਹੈ ਜਿੱਥੇ ਕੰਟੇਨਰਾਂ ਦੇ ਕੰਟੇਨਰ ਅਪਲਾਇੰਸਿਸ ਦੇ ਭਰੇ ਪਏ ਨੇ, ਕੋਈ ਲਾਰਾ ਨਹੀਂ, ਕੋਈ ਇੰਤਜ਼ਾਰ ਨਹੀਂ ਤੇ ਕੀਮਤ ਵੀ ਸਭ ਤੋਂ ਘੱਟ। 16 ਇੰਟਰਮੋਡਲ ਡਰਾਈਵ ਬ੍ਰੈਂਪਟਨ ਦੇ ਵਿੱਚ CN ਦੇ ਯਾਰਡ ਦੇ ਬਿਲਕੁਲ ਲਾਗੇ ਪਹੁੰਚੋ ਤੇ ਸਸਤੇ ਭਾਅ ਖੜੇ ਪੈਰ ਅਪਲਾਇੰਸਿਸ ਖਰੀਦ ਸਕਦੇ ਹੋ। 905-799-0045 9577990045 ਟੌਪ ਚੁਆਇਸ ਇਲੈਕਟ੍ਰੋਨਿਕ।
ਲਓ ਜੀ ਦੋਸਤੋ, ਇਹ ਸੀ ਅੱਜ ਦਾ ਪ੍ਰੋਗਰਾਮ। ਹੁਣ ਕੱਲ ਨੂੰ ਆਪਾਂ ਆਵਾਜ਼ ਦੇ ਜ਼ਰੀਏ ਫੇਰ ਸਾਂਝ ਪਾਵਾਂਗੇ। ਸਮਾਂ ਦੇਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ। ਤੇ ਹਰਜਿੰਦਰ ਗਿੱਲ ਦੀ ਫਿਲਮ ਆ ਜਿਹੜੀ, ਜਿਹਦੀ ਅਸੀਂ ਬਾਰ ਬਾਰ ਐਡ ਕਰ ਰਹੇ ਹਾਂ, ਉਹ ਦੇਖਣਾ ਨਾ ਭੁੱਲਣਾ, ਮਿਹਰਬਾਨੀ।
The views expressed on the preceding program may not necessarily be those of the owner or management of WTOR radio station.
Maazi se haal, khaaf se tabir tak, marz se tashkhees,
Anwar saab, theek ho jayenge aap,
dawa se ilaaj tak, aap hamare saath hain.
اپنی زکات اور عطیات سے انڈس ہاسپٹل کا ساتھ دیجیے اور لاکھوں مریضوں کا مفت اور معیاری علاج ممکن بنائیں۔
فار ڈونیشنز وزٹ indushospital.ca۔
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕਾਜ਼ ਵੀ ਕੇਅਰ।
ਸੋਢੀ ਫਰਨੀਚਰ ਵੱਲੋਂ ਨਵੇਂ ਸਾਲ ਦੀਆਂ ਬਹੁਤ ਬਹੁਤ ਵਧਾਈਆਂ। ਪਹਿਲੀ ਚੇ 14 ਮਾਰਚ ਵਾਲੇ ਦਿਨ ਸਿੱਖ ਨਿਊ ਈਅਰ ਡੇ ਹੈ। ਸੰਮਤ ਨਾਨਸ਼ਾਹੀ 557ਵਾਂ ਸਾਲ ਸ਼ੁਰੂ ਹੋਣ ਦੀ ਖੁਸ਼ੀ ਵਿਚ ਘਰ ਦੇ ਸਾਰੇ ਫਰਨੀਚਰ ਤੇ 10 ਮਾਰਚ ਤੋਂ ਲੈ ਕੇ 16 ਮਾਰਚ ਤੱਕ ਐਕਸਟਰਾ ਡਿਸਕਾਊਂਟ ਸੇਲ ਲਗਾ ਦਿੱਤੀ ਗਈ ਹੈ। ਸੋਢੀ ਫਰਨੀਚਰ ਤੇ ਆਓ, ਇਸ ਸੇਲ ਦਾ ਫਾਇਦਾ ਉਠਾਓ। 142 ਕਨੇਡੀ ਰੋਡ, ਬ੍ਰੈਂਪਟਨ 905-874-7771।
मेरी पूरे साल की सेविंग $400 हुई है।
मेरी सेविंग $350।
मेरी सेविंग सिर्फ $100।
और मेरी सेविंग सबसे ज्यादा हुई है, मैंने सेव किए हैं $1,775।
क्या चमत्कार किया, मुझे भी गुड़ सिखाओ ना।
भाई बात सादा सी है, हमारे पास दो गाड़ियाँ और एक घर है, और इन सब की इंश्योरेंस मिलाकर मैंने जबरदस्त सेविंग की है। और ये जादू किया है ऑल स्टेट पिकरिंग एजेंसी के राजा बादशाह ने। आप भी अपनी गाड़ी और घर के इंश्योरेंस में खूब सेविंग कर सकते हैं। टर्म एंड कंडीशन अप्लाई। ऑल स्टेट पिकरिंग एजेंसी के राजा बादशाह 6472903।